अहंग ममता अपमानी थी, रोगी सो संसारी जीव, अंग ममता बेमान ते हीन, ज्ञान स्वरूप आरोगी चीन।
वाहिगुरु जी का खालसा, वाहिगुरु जी की फतेह। ਤਨ ਤਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਕਿਰਪਾ ਨਿਧਾਨ, ਭਗਤ ਵਛਲ ਅਨਾਥ ਨਾਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਣਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ। ਦਤਾ ਪ੍ਰਤੀ ਗੁਰੂ ਚਰਨਾਂ ਵਿਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਸਤਿਗੁਰਾਂ ਦੇ ਪੰਜਾਂ ਪਿਆਰਿਆਂ ਚੋਂ ਮਹਾਨ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਖਾਲਸੇ ਪੰਥ ਨੂੰ ਆਤਮ ਨਿਰਣਾ ਕਰਕੇ ਗਿਆਨ ਦੇ ਰਹੇ ਨੇ, ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਹੇ ਨੇ। ਬਹੁਤ ਜ਼ਿਆਦਾ ਗੂੜੇ ਸਿਧਾਂਤ ਵਾਲੇ ਬਚਨ ਜੋ ਪਿੱਛੇ ਆਪਾਂ ਕਥਾ ਵਿਚ ਵਿਚਾਰ ਚੁੱਕੇ ਹਾਂ, ਹੁਣ ਭਾਈ ਸਾਹਿਬ ਜੀ ਦੱਸ ਰਹੇ ਨੇ ਕਿ ਵਰਣ ਆਸ਼ਰਮ ਕੀ ਹਨ। ਚਾਰ ਆਸ਼ਰਮ ਨੇ ਉਹ ਦੱਸੇ ਨੇ, ਕੱਲ ਦੀ ਕਥਾ ਚ ਆਪਾਂ ਵਿਚਾਰੇ ਨੇ। ਬ੍ਰਹਮਚਰਜ ਆਸ਼ਰਮ ਹੈ, ਗ੍ਰਸਥ ਆਸ਼ਰਮ ਹੈ, ਬਾਨਪ੍ਰਸਥ ਹੈ, ਸੰਨਿਆਸ ਆਸ਼ਰਮ ਹੈ। ਅਤੀਵਰਣ ਆਸ਼ਰਮ ਕੀ ਹੈ, ਜਸ ਕੀ ਹੈ ਔਰ ਅਪਜਸ ਕੀ ਹੈ। ਵਡਿਆਈ ਕਿਸ ਨੂੰ ਕਹਿੰਦੇ ਨੇ, ਜਸ ਕਿਸ ਨੂੰ ਕਹਿੰਦੇ ਨੇ ਔਰ ਅਪਜਸ ਕੀ ਹੈ। ਉਥੇ ਨਾਲ ਇਹ ਦੱਸਿਆ ਕਿ ਇੱਕ ਪੰਡਿਤ ਸੰਤ ਕੌਣ ਹੈ। ਪੰਡਿਤ ਦਾ ਮਤਲਬ ਵਿਦਿਆਵਾਨ। ਪੰਡਿਤ ਕਿਸੇ ਜਾਤੀ ਦਾ ਨਾਂ ਨਹੀਂ ਹੈ, ਪੰਡਿਤ ਵਿਦਿਆ ਦੇ ਨਾਲ ਸੰਬੰਧ ਰੱਖਦਾ। ਖਾਲਸੇ ਪੰਥ ਵਿਚ ਵੀ ਬੜੇ ਬੜੇ ਵਿਦਵਾਨ ਮਹਾਂਪੁਰਖ ਪੰਡਿਤ ਹੋਏ ਨੇ, ਜਿਨ੍ਹਾਂ ਦੇ ਨਾਂ ਨਾਲ ਪੰਡਿਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ। ਮੈਂ ਕੱਲ ਵੀ ਦੱਸਿਆ ਸੀ, ਪੰਡਿਤ ਗੁਲਾਬ ਸਿੰਘ ਜੀ, ਪੰਡਿਤ ਤਾਰਾ ਸਿੰਘ ਜੀ ਨਰੋਤਮ, ਪੰਡਿਤ ਕਰਤਾਰ ਸਿੰਘ ਜੀ ਦਾਖਾ, ਏਦਾਂ ਬਹੁਤ ਸਾਰੇ ਵਿਦਵਾਨ ਲੋਕ ਹੋਏ ਨੇ ਜਿਨ੍ਹਾਂ ਦੇ ਨਾਂ ਨਾਲ ਪੰਡਿਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ। ਪੰਡਿਤ ਸੰਤ ਕੌਣ ਹੈ, ਉਹ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਦੱਸਿਆ ਹੈ। ਹੁਣ ਭਾਈ ਸਾਹਿਬ ਜੀ ਦੱਸ ਰਹੇ ਨੇ ਰੋਗੀ ਕੌਣ ਹੈ ਤੇ ਅਰੋਗੀ ਕੌਣ ਹੈ। ਇੱਕ ਰੋਗੀ ਹੈ, ਦੂਸਰਾ ਅਰੋਗੀ ਰੋਗ ਰਹਿਤ ਹੈ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪੇ ਰੋਗੀ ਅਰੋਗੀ,
ਹੁਣ ਰੋਗੀ ਕੌਣ ਹੈ ਤੇ ਅਰੋਗੀ ਕੌਣ ਹੈ। ਰੋਗੀ ਕਿਸ ਨੂੰ ਕਹਿੰਦੇ ਨੇ, ਅਰੋਗੀ ਕਿਸ ਨੂੰ ਕਹਿੰਦੇ ਨੇ, ਉਹ ਦੱਸਦੇ ਹਨ।
ਅੰਗ ਮਮਤਾ ਅਭਮਾਨੀ ਥੀ, ਰੋਗੀ ਸੋ ਸੰਸਾਰੀ ਜੀ।
ਰੋਗੀ ਦੀ ਪਰਿਭਾਸ਼ਾ ਦੱਸਦੇ ਨੇ, ਰੋਗੀ ਕੌਣ ਹੈ ਜਿਹਦੇ ਅੰਦਰ ਅਹੰਗ ਮਮਤਾ ਹੰਕਾਰੀ ਦੀ ਹੰਕਾਰ ਦੀ ਬਿਰਤੀ ਹੈ, ਜਿਹਦੇ ਅੰਦਰ ਸੰਸਾਰ ਦੇ ਨਾਲ ਅਹੰਗ ਬਿਰਤੀ ਲੱਗੀ ਹੋਈ ਹੈ, ਸੰਸਾਰ ਦੇ ਨਾਲ ਸੰਸਾਰੀ ਜੀਵ ਦਾ ਅਹੰਤਾ ਮਮਤਾ ਕਰਕੇ ਅਭਿਮਾਨੀ ਹੋ ਜਾਣਾ, ਇਹਨੂੰ ਕਹਿੰਦੇ ਨੇ ਰੋਗੀ ਹੋਣਾ। ਹੰਕਾਰ ਦਾ ਰੋਗ ਲੱਗਾ ਹੋਣਾ, ਹਉਮੈ ਦਾ ਰੋਗ ਲੱਗਾ ਹੋਣਾ, ਹੰਗਤਾ ਮਮਤਾ ਦੀ ਬਿਰਤੀ ਮਨੁੱਖ ਦੇ ਅੰਦਰ ਹੋਣੀ, ਇਹ ਰੋਗ ਹੈ। ਸਤਿਗੁਰੂ ਜੀ ਨੇ ਇਸ ਹੰਕਾਰ ਦੇ ਰੋਗ ਨੂੰ ਗੁਰਬਾਣੀ ਵਿਚ ਲਿਖਿਆ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹ। ਹਉਮੈ ਨੂੰ ਦੀਰਘ ਰੋਗ ਲਿਖਿਆ, ਇਹ ਵੱਡਾ ਭਿਆਨਕ ਰੋਗ ਹੈ। ਇਤਨਾ ਭਿਆਨਕ ਕਿ ਜਿਸ ਜੀਵ ਦੇ ਹਿਰਦੇ ਵਿੱਚ ਉਪਜ ਆਵੇ ਉਹਨੂੰ ਆਪਣੇ ਤੋਂ ਸਿਵਾਏ ਕੋਈ ਦੂਸਰਾ ਚੰਗਾ ਨਹੀਂ ਲੱਗਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਹੰਕਾਰੀ ਮਨੁੱਖ ਹੈ ਜਿਹਦੇ ਅੰਦਰ ਹਉਮੈ ਦਾ ਰੋਗ ਹੈ ਨਾ, ਉਹਨੂੰ ਆਪਣੇ ਸਿਵਾਏ ਕੋਈ ਦੂਜਾ ਚੰਗਾ ਨਹੀਂ ਲੱਗਦਾ। ਉਹ ਕਹਿੰਦਾ ਬਸ ਮੈਂ ਹਾਂ, ਮੈਂ ਹੀ ਸ੍ਰੇਸ਼ਟ ਹਾਂ, ਮੈਂ ਹੀ ਸਰਵੋਤਮ ਹਾਂ। ਦੂਜਿਆਂ ਵਿੱਚ ਉਹਨੂੰ ਹਮੇਸ਼ਾ ਔਗਣ ਹੀ ਦਿਸਦੇ ਨੇ, ਉਹ ਦੂਜਿਆਂ ਵਿੱਚ ਹਮੇਸ਼ਾ ਖਾਮੀਆਂ ਤੇ ਕਮੀਆਂ ਹੀ ਵੇਖਦਾ। ਹਰ ਇੱਕ ਬੰਦੇ ਦੀ ਭੰਡੀ ਕਰਦਾ ਉਹ ਬੰਦਾ ਨਜ਼ਰ ਆਏਗਾ ਜਿਹਨੂੰ ਹਉਮੈ ਦਾ ਰੋਗ ਲੱਗਾ ਹੋਵੇ। ਉਹ ਹਰ ਇੱਕ ਬੰਦੇ ਦੀ ਭੰਡੀ ਕਰੇਗਾ, ਫਲਾਣਾ ਏਦਾਂ ਦਾ, ਅਮਕਾ ਏਦਾਂ ਦਾ, ਫਲਾਣਾ ਏਦਾਂ ਦਾ। ਜਿਹੜੇ ਵੀ ਵਿਅਕਤੀ ਦਾ ਉਹਦੇ ਅੱਗੇ ਨਾਂ ਲੈ ਦੋ, ਉਹਦੇ ਉਹਦੀ ਨਿੰਦਾ ਕਰਨੀ ਕਰਨੀ, ਕਿਉਂਕਿ ਉਹਨੂੰ ਕੇਵਲ ਆਪਣੇ ਤੋਂ ਸਿਵਾਏ ਹੋਰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਜਿਹਦੇ ਅੰਦਰ ਹੰਕਾਰ ਦਾ ਰੋਗ ਹੈ, ਹਉਮੈ ਦਾ ਰੋਗ ਹੈ, ਉਹਨੂੰ ਆਪਣੇ ਤੋਂ ਇਲਾਵਾ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ। ਇਹੀ ਸਭ ਜਿੰਨੇ ਵੀ ਰੋਗ ਨੇ ਖਾਲਸਾ ਜੀ, ਉਹ ਸਾਰੇ ਹਉਮੈ ਦੇ ਰੋਗ ਤੋਂ ਪੈਦਾ ਹੁੰਦੇ ਨੇ। ਇਤਿਹਾਸ ਵਿੱਚ ਇੱਕ ਵਾਰਤਾ ਤੁਸੀਂ ਕਈ ਵਾਰ ਸੁਣੀ ਹੈ, ਪਿੱਛੇ ਇਤਿਹਾਸ ਵਿੱਚ ਇਹ ਬਚਨ ਆਇਆ ਵੀ ਭਾਈ ਜੋਗਾ ਸਿੰਘ ਦਾ। ਜੋਗਾ ਸਿੰਘ ਪਿਸ਼ਾਵਰ ਤੋਂ ਚੱਲਿਆ ਗੁਰੂ ਕਲਗੀਧਰ ਦਾ ਹੁਕਮ ਸੁਣ ਕੇ। ਉੱਥੇ ਦੋ ਲਾਵਾਂ ਲਈਆਂ ਸਨ, ਤੀਸਰੀ ਹਲੇ ਲੈਣੀ ਸੀ, ਪਿੱਛੇ ਛੱਡ ਦਿੱਤੀ ਕਿ ਗੁਰੂ ਦਾ ਹੁਕਮ ਹੈ ਵੀ ਛੱਡ ਕੇ ਆ ਜਾ ਜੋ ਕਰ ਰਹੇ। ਹੁਕਮ ਦੀ ਪਾਲਣਾ ਕੀਤੀ, ਉਥੋਂ ਚੱਲ ਪਿਆ। ਘਰਦਿਆਂ ਨੇ ਬਹੁਤ ਰੋਕਿਆ, ਪਿਓ ਵੀ ਰੋਇਆ, ਭੈਣ ਭਰਾ ਸਾਰਿਆਂ ਨੇ ਆਖਿਆ, ਪਰ ਉੱਥੇ ਮਮਤਾ ਨਹੀਂ ਆਈ, ਉਹਨਾਂ ਦਾ ਮੋਹ ਨਹੀਂ ਆਇਆ। ਸੱਜ ਵਿਆਹਤਾ ਇਸਤਰੀ ਜੋ ਪਤ ਵਰਤਾ ਹੈ ਉਹਦਾ ਤਿਆਗ ਕਰਕੇ ਆ ਗਿਆ, ਕਾਮ ਵੀ ਉੱਥੇ ਨਹੀਂ ਆਇਆ, ਨਾ ਮੋਹ ਆਇਆ ਨਾ ਉੱਥੇ ਕਾਮ ਦੀ ਵਾਸ਼ਨਾ ਆਈ। ਸਹੁਰੇ ਪਰਿਵਾਰ ਨੇ ਦਾਜ ਦਹੇਜ ਦਾ ਬੜਾ ਸਮਾਨ ਰੱਖਿਆ ਸੀ ਵੀ ਆਹ ਵਸਤੂ ਵੀ ਦੇਣੀ, ਆਹ ਵੀ ਦੇਣੀ ਹੈ, ਚੰਗਾ ਪਰਿਵਾਰ ਸੀ। ਉਹ ਵਸਤੂਆਂ ਵੇਖ ਕੇ ਮਨ ਚ ਲੋਭ ਵੀ ਨਹੀਂ ਆਇਆ ਵੀ ਚਲੋ ਕੁਝ ਦਿਨ ਹੰਡਾ ਤਾਂ ਲਵਾਂ, ਉੱਥੇ ਲੋਭ ਵੀ ਨਹੀਂ ਆਇਆ। ਉਹ ਵਸਤੂਆਂ ਵੇਖ ਕੇ ਮਨ ਚ ਲਾਲਚ ਨਹੀਂ ਆਇਆ ਵੀ ਮੇਰਾ ਸਹੁਰਾ ਪਰਿਵਾਰ ਮੈਨੂੰ ਇਹ ਵਸਤੂ ਦੇ ਰਿਹਾ ਤੇ ਚਲੋ ਮੈਂ ਵਰਤ ਕੇ ਵੇਖ ਲਾਂ, ਲਾਲਚ ਨਹੀਂ ਆਇਆ। ਨਾ ਕਾਮ ਆਇਆ, ਸੱਜ ਵਿਆਹ ਤਾਂ ਇਸਤਰੀ ਨੂੰ ਛੱਡ ਦਿੱਤਾ ਉੱਥੇ ਦੋ ਲਾਵਾਂ ਲੈ ਕੇ, ਤੇ ਘਰਦਿਆਂ ਨੇ ਉਸ ਵੇਲੇ ਬੜੀ ਤਾੜਨਾ ਵੀ ਕੀਤੀ, ਬੜੇ ਰੋਸ ਵਿੱਚ ਵੀ ਆਏ, ਪਰ ਉੱਥੇ ਕ੍ਰੋਧ ਵੀ ਨਹੀਂ ਆਇਆ, ਚਾਰੇ ਵਿਕਾਰ ਨਹੀਂ ਆਏ। ਪਿਸ਼ਾਵਰ ਤੋਂ ਚੱਲ ਪਿਆ, ਚੱਲਦਾ ਚੱਲਦਾ ਜਦੋਂ ਹੁਸ਼ਿਆਰਪੁਰ ਪਹੁੰਚਿਆ, ਦੁਆਬੇ ਕੋਲ ਆਨੰਦਪੁਰ ਸਾਹਿਬ ਦੇ ਨੇੜੇ ਹੀ ਤੱਕ ਆ ਗਿਆ ਹੁਸ਼ਿਆਰਪੁਰ, ਇੱਥੇ ਆਇਆ ਤੇ ਇੱਥੇ ਸ਼ਾਮ ਦਾ ਸਮਾਂ, ਇਹਨੇ ਰਾਤ ਕੱਟਣੀ ਸੀ। ਸਾਹਮਣੇ ਇੱਕ ਵੇਸ਼ਿਆ ਦਾ ਚੁਬਾਰਾ ਉਹਨੂੰ ਵਾਲ ਸੁਕਾਉਂਦੀ ਨੂੰ ਤੱਕ ਲਿਆ, ਵੇਖ ਕੇ ਮਨ ਦੇ ਵਿੱਚ ਉਸੇ ਵਕਤ, ਪਹਿਲਾਂ ਤਾਂ ਆਉਂਦੇ ਆਉਂਦੇ ਦੇ ਮਨ ਚ ਹੰਕਾਰ ਆ ਗਿਆ, ਵੇਖੋ ਮੇਰੇ ਵਰਗਾ ਸਿੱਖ ਕਿਹੜਾ ਹੋਣਾ ਜਿਹੜਾ ਗੁਰੂ ਦਾ ਬਚਨ ਮੰਨ ਕੇ ਆਪਣੀਆਂ ਲਾਵਾਂ ਵੀ ਵਿੱਚ ਛੱਡ ਕੇ ਆ ਜਾਏ। ਜਦੋਂ ਹੰਕਾਰ ਆਇਆ, ਹੰਕਾਰ ਨੇ ਕਾਮ ਨੂੰ ਵੀ ਸੱਦ ਲਿਆ। ਪਤ ਵਰਤਾ ਸੱਜ ਵਿਆਹੀ ਇਸਤਰੀ ਨੂੰ ਛੱਡ ਕੇ ਇੱਕ ਟਕੇ ਦੀ ਵੇਸ਼ਿਆ ਵੇਖ ਕੇ ਡੋਲ ਗਿਆ, ਕਾਮ ਵੀ ਆ ਗਿਆ। ਉੱਥੇ ਫਿਰ ਇਸ ਪ੍ਰਕਾਰ ਨਾਲ ਜਿਹੜਾ ਹੰਕਾਰ ਸੀ ਉਹਨੇ ਬਾਕੀ ਦੇ ਸਾਰੇ ਵਿਕਾਰਾਂ ਨੂੰ ਵੀ ਸੱਦ ਲਿਆ। ਕਹਿਣ ਤੋਂ ਭਾਵ ਜਿੱਥੇ ਹਉਮੈ ਆ ਜਾਂਦੀ ਆ ਉੱਥੇ ਸਾਰੇ ਵਿਕਾਰ ਆ ਜਾਂਦੇ ਨੇ, ਉੱਥੇ ਕਾਮ ਵੀ ਆ ਜਾਂਦਾ, ਉੱਥੇ ਕ੍ਰੋਧ ਵੀ ਆ ਜਾਂਦਾ, ਉੱਥੇ ਲੋਭ ਵੀ ਆ ਜਾਂਦਾ, ਉੱਥੇ ਮੋਹ ਵੀ ਆ ਜਾਂਦਾ। ਜਿੱਥੇ ਹਉਮੈ ਆ ਗਈ, ਹੰਕਾਰ ਆ ਗਿਆ, ਉੱਥੇ ਸਾਰੇ ਰੋਗ ਹੀ ਆ ਜਾਂਦੇ ਨੇ। ਇਸ ਕਰਕੇ ਸਤਿਗੁਰਾਂ ਨੇ ਇਹਨੂੰ ਸਭ ਤੋਂ ਵੱਡਾ ਰੋਗ ਕਿਹਾ, ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਦੀਰਘ ਰੋਗ ਹੈ ਹਉਮੈ ਦਾ। ਜਿਸ ਦੇ ਅੰਦਰ ਹਉਮੈ ਦੀ ਬਿਰਤੀ ਹੈ, ਹੰਗਤਾ ਤੇ ਮਮਤਾ ਦੀ ਬਿਰਤੀ ਜਿਸ ਜੀਵ ਵਿੱਚ, ਇਹੀ ਸਭ ਤੋਂ ਵੱਡਾ ਰੋਗ ਹੈ, ਤੇ ਜਿਹਦੇ ਅੰਦਰ ਹੰਕਾਰ ਹੈ ਉਹ ਰੋਗੀ ਹੈ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਹਿੰਦੇ ਭਾਈ ਜਿਹੜਾ ਵੀ ਸੰਸਾਰ ਵਿੱਚ ਨਜ਼ਰ ਆਉਂਦਾ, ਰੋਗੀ ਨਜ਼ਰ ਆਉਂਦਾ, ਪਰ ਜਿਹੜਾ ਸਤਿਗੁਰਾਂ ਦੇ ਨਾਲ ਜੁੜਿਆ ਹੋਇਆ ਉਹ ਰੋਗ ਰਹਿਤ ਹੋ ਜਾਂਦਾ, ਉਹਦੇ ਅੰਦਰ ਹਉਮੈ ਦਾ ਰੋਗ ਨਹੀਂ ਹੁੰਦਾ, ਉਹਦੇ ਅੰਦਰ ਹੰਕਾਰ ਦਾ ਰੋਗ ਨਹੀਂ ਹੁੰਦਾ। ਨਹੀਂ ਤਾਂ ਹਰ ਇੱਕ ਦੇ ਅੰਦਰ ਰੋਗ ਹੈ। ਆ ਸੜਕ ਤੇ ਖਲੋਤਾ ਇੱਕ ਭਿਖਾਰੀ, ਕੰਨ ਤੇ ਭਾਵੇਂ ਫਟੇ ਕੱਪੜੇ ਪਾਏ ਹੋਣ, ਪੱਲੇ ਉਹਦੇ ਕੁਝ ਨਹੀਂ ਹੁੰਦਾ ਹੰਕਾਰ ਕਰਨ ਵਾਸਤੇ, ਪਰ ਉਹਦੇ ਅੰਦਰ ਵੀ ਇੱਕ ਈਗੋ ਕੰਮ ਕਰਦੀ ਹੈ, ਹੰਕਾਰ ਕੰਮ ਕਰਦਾ। ਮਾੜਾ ਜਿਹਾ ਉਹਨੂੰ ਛਚਕੇਰ ਦਿਓ, ਅੱਖਾਂ ਲਾਲ ਕਰਕੇ ਵੇਖਦਾ, ਹੰਕਾਰ ਤਾਂ ਉਹਦੇ ਅੰਦਰ ਵੀ ਹੁੰਦਾ, ਹਉਮੈ ਉਹਦੇ ਅੰਦਰ ਵੀ ਹੈ। ਹੁਣ ਜਿਹਦੇ ਕੋਲ ਵਧੀਆ ਮਕਾਨ ਹੋਵੇ, ਵਧੀਆ ਰੁਤਬਾ ਹੋਵੇ, ਵਧੀਆ ਪਦਵੀ ਹੋਵੇ, ਪੋਜੀਸ਼ਨ ਹੋਵੇ, ਉਹਦੇ ਅੰਦਰ ਤਾਂ ਹਉਮੈ ਹੋਣੀ ਹੋਣੀ ਹੈ। ਜਿਹਦੇ ਕੋਲ ਰੂਪ ਚੰਗਾ ਹੋਵੇ, ਜਿਹਦੀ ਕੁੱਲ ਚੰਗੀ ਹੋਵੇ, ਜਿਹਦੀ ਜਾਤ ਉੱਚੀ ਹੋਵੇ, ਉਹਨੇ ਤਾਂ ਹਉਮੈ ਕਰਨੀ ਕਰਨੀ ਹੈ, ਕਿਉਂਕਿ ਹਉਮੈ ਨੂੰ ਟੇਕਣ ਵਾਸਤੇ ਕਿਸੇ ਨਾ ਕਿਸੇ ਰੁਤਬੇ ਦੀ ਜਾਂ ਕਿਸੇ ਨਾ ਕਿਸੇ ਵਡਿਆਈ ਦੀ ਕੁਰਸੀ ਦੀ ਲੋੜ ਹੁੰਦੀ ਹੈ। ਜਿਹਦੇ ਅੰਦਰ ਇਹ ਕੁਰਸੀ ਹੈ, ਉਥੇ ਹਉਮੈ ਨੇ ਆਪਣਾ ਪੈਰ ਜਮਾ ਹੀ ਲੈਣਾ। ਸਾਡੇ ਅੰਦਰ ਤਾਂ ਸਿਮਰਨ ਭਜਨ ਕਰਦਿਆਂ ਵੀ ਹਉਮੈ ਆ ਜਾਂਦੀ, ਮੇਰੇ ਜਿੰਨਾ ਰੱਬ ਰੱਬ ਕੌਣ ਕਰਦਾ ਹੋਣਾ, ਹੱਦ ਹੋ ਜਾਂਦੀ ਹੈ ਕਈ ਵਾਰੀ ਤਾਂ ਇੱਥੋਂ ਤੱਕ ਕਿ ਨਿਤਨੇਮ ਕਰਦਿਆਂ ਵੀ ਸਾਡੇ ਅੰਦਰ ਹਉਮੈ ਆ ਜਾਂਦੀ, ਮੈਂ ਨਿਤਨੇਮ ਕਰ ਰਿਹਾ, ਮੇਰੇ ਜਿੰਨਾ ਨਿਤਨੇਮ ਹੀ ਕੌਣ ਹੋਣਾ। ਮੈਂ ਕਈ ਬੰਦਿਆਂ ਨੂੰ ਦੂਜਿਆਂ ਦੇ ਬਾਰੇ ਪੁੱਛਦਿਆਂ ਸੁਣਿਆ, ਲੋਕਾਂ ਨੂੰ ਪੁੱਛਦੇ ਫਿਰਨਗੇ ਖਿਲਾਰ ਖਿਲਾਰ ਕਿ ਬਈ ਕਿੰਨਾ ਨਿਤਨੇਮ ਕਰਨਾ ਸਵੇਰੇ। ਉਹਦਾ ਦੱਸਣ ਦਾ ਮਤਲਬ ਹੁੰਦਾ ਹੈ, ਜੇ ਉਹ ਅਗਲਾ ਕਹਿ ਦੇ ਵੀ ਮੈਂ ਤਾਂ ਪੰਜ ਬਾਣੀਆਂ ਹੀ ਪੜ੍ਹਦਾ ਜਾਂ ਇਕੱਲਾ ਜਪਜੀ ਸਾਹਿਬ ਹੀ ਪੜ੍ਹਦਾ, ਕਹਿੰਦਾ ਬਸ ਮੈਂ ਇੰਨੀਆਂ ਬਾਣੀਆਂ ਪੜ੍ਹਦਾ ਰੋਜ਼ ਸਵੇਰੇ, ਮੈਂ ਤਾਂ ਨਾਲ ਸ਼ਬਦ ਹਜ਼ਾਰੇ ਵੀ ਪੜ੍ਹਦਾ, ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਵੀ ਪੜ੍ਹਦਾ, ਮੈਂ ਸੁਖਮਣੀ ਸਾਹਿਬ ਵੀ ਪੜ੍ਹਦਾ, ਉਹ ਕਿਸੇ ਤੇ ਸਾਨ ਕਰਦਾ ਪੜ੍ਹਦਾ, ਆਪਣੇ ਭਲੇ ਵਾਸਤੇ ਪੜ੍ਹਦਾ। ਏਦਾਂ ਦੀ ਬਿਰਤੀ ਸਾਡੇ ਅੰਦਰ, ਹਉਮੈ ਦੀ ਬਿਰਤੀ ਕਿਤਨਾ ਕਿਤੋਂ ਆ ਜਾਂਦੀ। ਆਪਾਂ ਕਥਾ ਕੀਰਤਨ ਵੀ ਸੁਣਨ ਆਉਂਦੇ, ਇੱਥੇ ਅੰਦਰ ਵੀ ਆ ਜਾਂਦੀ ਹੈ ਹਉਮੈ। ਅਸੀਂ ਸੁਣਦੇ ਹਾਂ ਕਥਾ, ਅਸੀਂ ਸੁਣਦੇ ਹਾਂ ਕੀਰਤਨ, ਸਾਡੇ ਕਰਨ ਵਾਲਿਆਂ ਦੇ ਅੰਦਰ ਵੀ ਆ ਜਾਂਦੀ ਵੀ ਮੈਂ ਕਥਾ ਕਰਦਾ, ਮੇਰੇ ਜਿੰਨੀ ਕਥਾ ਵਧੀਆ ਕੌਣ ਕਰ ਸਕਦਾ, ਮੇਰੇ ਜਿਹਾ ਕੀਰਤਨ ਕੌਣ ਕਰ ਸਕਦਾ। ਹਉਮੈ ਵੇਖੋ ਸੂਖਸ਼ਮ ਤੋਂ ਸੂਖਸ਼ਮ ਹੁੰਦੀ ਚਲੀ ਜਾਂਦੀ ਹੈ। ਇੱਕ ਸਥੂਲ ਹਉਮੈ ਹੈ, ਇੱਕ ਸੂਖਮ ਹਉਮੈ। ਸਥੂਲ ਹਉਮੈ ਦਾ ਸਾਨੂੰ ਪਤਾ ਲੱਗ ਜਾਂਦਾ, ਪਰ ਜਿਹੜੀ ਸੂਖਮ ਹਉਮੈ ਉਹਦਾ ਸਾਡੇ ਅੰਦਰ ਹੋਵੇ ਵੀ ਨਾ, ਉਹਦਾ ਪਤਾ ਨਹੀਂ ਲੱਗਦਾ, ਉਹਦਾ ਬੋਧ ਨਹੀਂ ਹੁੰਦਾ। ਔਰ ਜਦੋਂ ਤੱਕ ਇਹ ਹਉਮੈ, ਉਦੋਂ ਤੱਕ ਜੰਮਣਾ ਮਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਆਸਾ ਜੀ ਦੀ ਵਾਰ ਚ ਪੜ੍ਹਦੇ ਹੋ, ਸੁਣਦੇ ਹੋ, ਪੜ੍ਹ ਸੁਣ ਕੇ ਲੰਘ ਨਾ ਜਾਇਆ ਕਰੋ, ਉਹਦੀ ਵਿਚਾਰ ਵੀ ਕਰਿਆ ਕਰੋ। ਪਿੱਛੇ ਵੀ ਬਚਨ ਆਏ ਸਨ, ਭਾਈ ਦਇਆ ਸਿੰਘ ਨੇ ਵੀ ਖਾਲਸੇ ਨੂੰ ਕਿਹਾ ਸੀ ਵੀ ਹਉਮੈ ਕਰਕੇ ਜੀਵ ਜੰਮਦਾ ਮਰਦਾ ਹੈ। ਹਉ ਵਿਚ ਆਇਆ, ਹਉ ਵਿਚ ਗਿਆ, ਹਉ ਵਿਚ ਜੰਮਿਆ, ਹਉ ਵਿਚ ਮੋਇਆ। ਜੰਮਦਾ ਵੀ ਹਉਮੈ ਕਰਕੇ ਆ, ਮਰਦਾ ਵੀ ਹਉਮੈ ਕਰਕੇ ਆ, ਆਉਂਦਾ ਵੀ ਹਉਮੈ ਕਰਕੇ ਆ, ਜਾਂਦਾ ਵੀ ਹਉਮੈ ਕਰਕੇ ਆ। ਜਿਸ ਦਿਨ ਸਾਡੇ ਅੰਦਰੋਂ ਹੰਗਤਾ ਛੁੱਟ ਗਈ, ਜਿਸ ਦਿਨ ਸਾਡੇ ਅੰਦਰੋਂ ਹਉਮੈ ਖਤਮ ਹੋ ਗਈ, ਉਸ ਦਿਨ ਜਦੋਂ ਪਾਰਬ੍ਰਹਮ ਪਰਮੇਸ਼ਰ ਦਾ ਰੂਪ ਹੋ ਗਏ, ਉਸ ਦਿਨ ਆਵਾਗੌਣ ਵੀ ਮਿਟ ਜਾਏਗਾ, ਆਵਾਗੌਣ ਵੀ ਕੱਟਿਆ ਜਾਏਗਾ। ਜਦੋਂ ਭਗਤ ਰਵਿਦਾਸ ਜੀ ਦੇ ਬਚਨ ਸਾਡੇ ਹਿਰਦੇ ਚ ਵੱਸ ਗਏ, ਜਿਹੜੇ ਅੰਮ੍ਰਿਤ ਵੇਲੇ ਅੱਜ ਹੁਕਮਨਾਮਾ ਮਹਾਰਾਜ ਜੀ ਨੇ ਬਖਸ਼ਿਆ ਸੀ ਨਾ, ਸਵੇਰੇ ਪ੍ਰਕਾਸ਼ ਸਮੇਂ ਇਸ ਸਥਾਨ ਤੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਮੈਂ ਖਤਮ ਹੋ ਗਈ, ਅੰਦਰੋਂ ਹੰਗਤਾ ਖਤਮ ਹੋ ਗਈ, ਜਦੋਂ ਇਹ ਬਿਰਤੀ ਹੋ ਜਾਏਗੀ ਕਿ ਬ੍ਰਹਮ ਹੀ ਬ੍ਰਹਮ ਹੈ, ਫਿਰ ਖਾਲਸਾ ਜੀ ਆਵਾਗੌਣ ਵੀ ਮਿਟ ਜਾਂਦਾ। ਜਦੋਂ ਤੱਕ ਹਉਮੈ ਹੈ, ਉਦੋਂ ਤੱਕ ਜੰਮਣਾ ਮਰਨਾ, ਉਦੋਂ ਤੱਕ ਅਸੀਂ ਕਰਮਾਂ ਦੇ ਬੰਧਨ ਚ ਪਏ ਰਹਿੰਦੇ ਹਾਂ। ਇਹੀ ਸਭ ਤੋਂ ਵੱਡਾ ਰੋਗ ਹੈ, ਇਹਨੂੰ ਕਹਿੰਦੇ ਨੇ ਰੋਗੀ। ਜਿਹਨੂੰ ਇਹ ਹਉਮੈ ਲੱਗੀ ਹੋਈ ਹੈ, ਉਹ ਸਭ ਤੋਂ ਵੱਡਾ ਰੋਗੀ ਹੈ।
ਅੰਗ ਮਮਤਾ ਅਭਿਮਾਨ ਤੇ ਗਿਆਨ ਸਰੂਪ ਅਰੋਗੀ ਜੀ।
ਅਰੋਗੀ ਕੌਣ? ਅਰੋਗੀ ਦੱਸ ਦਿੱਤਾ, ਅਰੋਗੀ ਕੌਣ ਹੈ? ਰੋਗ ਤੋਂ ਰਹਿਤ। ਕਹਿੰਦੇ ਜਿਹਦੇ ਅੰਦਰੋਂ ਅਹੰਗ ਮਨਮਤਾ ਤੇ ਅਭਿਮਾਨ ਖਤਮ ਹੋ ਜਾਏ, ਜਿਹਦੇ ਅੰਦਰ ਤਨ ਅਭਿਮਾਨ ਤੇ ਹੰਕਾਰ ਦੀ ਬਿਰਤੀ ਖਤਮ ਹੋ ਜਾਏ, ਜਿਹਨੂੰ ਹੰਗਤਾ ਤੇ ਮਮਤਾ ਕਹਿੰਦੇ ਨੇ, ਇਹ ਖਤਮ ਹੋ ਗਈ ਜਿਹਦੇ ਅੰਦਰੋਂ। ਕਿਉਂਕਿ ਐਸੀ ਤਾਂ ਨਹੀਂ ਨਾ, ਇਹ ਰੋਗ ਐਸਾ ਨਹੀਂ ਵੀ ਜਿਹਦਾ ਇਲਾਜ ਨਹੀਂ ਹੈ, ਇਹ ਰੋਗ ਦਾ ਇਲਾਜ ਹੈ ਗੁਰੂ ਕਾ ਸ਼ਬਦ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰੀਦੀ ਹੈ ਫਿਰ ਇਹ ਹਉਮੈ ਖਤਮ ਹੋ ਜਾਂਦੀ ਹੈ। ਜਦੋਂ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਇਹ ਗੁਰਮੰਤਰ ਹੈ, ਜਦੋਂ ਇਹ ਜਪੀਦਾ ਅੰਦਰ ਹਉਮੈ ਚਲੀ ਜਾਂਦੀ ਹੈ, ਹੰਗਤਾ ਚਲੀ ਜਾਂਦੀ ਹੈ, ਮੈਂ ਚਲੀ ਜਾਂਦੀ ਹੈ, ਉਦੋਂ ਫਿਰ ਨਿਰਣਾ ਹੋ ਜਾਂਦਾ ਹੈ, ਨਿਸ਼ਚਾ ਹੋ ਜਾਂਦਾ ਕਿ ਮੈਂ ਸਰੀਰ ਨਹੀਂ ਹਾਂ, ਮੈਂ ਬ੍ਰਹਮ ਹਾਂ, ਮੈਂ ਤਨ ਨਹੀਂ ਹਾਂ, ਮੈਂ ਬ੍ਰਹਮ ਸਰੂਪ ਹਾਂ। ਕਹਿੰਦੇ ਜਦੋਂ ਅਭਿਮਾਨ ਤੇ ਹੰਗਤਾ ਦੀ ਬਿਰਤੀ ਖਤਮ ਹੋ ਜਾਏ, ਗਿਆਨ ਸਵਰੂਪ ਹੋ ਜਾਏ, ਜਦੋਂ ਹਿਰਦੇ ਚ ਗਿਆਨ ਉਜਾਗਰ ਹੋ ਜਾਏ, ਗਿਆਨ ਸਵਰੂਪ ਹੋ ਜਾਏ, ਉਹਨੂੰ ਆਰੋਗੀ ਕਹਿੰਦੇ ਹਨ। ਉਹ ਆਰੋਗੀ ਹੈ, ਉਹ ਰੋਗ ਤੋਂ ਰਹਿਤ ਹੈ।
ਬੁੱਧ ਅਨਾਤਮ ਮੈਂ ਸੋ ਰੋਗੀ,
ਹੋਰ ਵੀ ਵਿਚਾਰ ਹੈ, ਰੋਗੀ ਹੋਰ ਵੀ ਨੇ ਕਿਹੜੇ ਜਿਹੜੇ ਅਨਾਤਮ ਦੇ ਵਿੱਚ ਆਪਣੀ ਬੁੱਧ ਲਾਈ ਬੈਠੇ ਨੇ। ਅਨਾਤਮ, ਅਨਾਤਮ ਦਾ ਮਤਲਬ ਹੁੰਦਾ ਜਿਹੜੀਆਂ ਜੜ ਚੀਜ਼ਾਂ ਨੇ। ਦੁਨੀਆਂ ਦੀ ਹਰ ਇੱਕ ਸ਼ੈ ਜੇ ਵੇਖੀਏ ਤੇ ਜੜ ਹੈ, ਚੇਤਨਤਾ ਨੂੰ ਛੱਡ ਕੇ ਬਾਹਰਲੇ ਪਾਸੇ ਨੂੰ ਜਿਹੜਾ ਪਸਾਰਾ ਹੈ ਉਹਨੂੰ ਆਪਾਂ ਜੁੜ ਜਾਈਏ, ਉਹ ਅਨਾਤਮ ਹੈ, ਜਿਹਨਾਂ ਵਿੱਚ ਆਤਮਾ ਨਹੀਂ ਹੈ, ਜੜ ਨੇ ਸਾਰੀਆਂ ਵਸਤੂਆਂ। ਜੇ ਉਦਾਂ ਵਿਚਾਰ ਕਰਕੇ ਵੇਖੀਏ, ਜਦੋਂ ਸਾਰੇ ਜਗਤ ਨੂੰ ਝੂਠ ਰੂਪ ਕਰਕੇ ਵੇਖਣਾ ਵੀ ਅਨਾਤਮ ਹੈ ਸਭ ਕੁਝ, ਪਰ ਜਦੋਂ ਅਨਾਤਮ ਦੇ ਵਿੱਚ ਆਤਮਾ ਦੀ ਬਿਰਤੀ ਵੇਖ ਲੈਣੀ ਵੀ ਇਹੀ ਮੇਰਾ ਸਰੂਪ ਹੈ, ਇਹੀ ਮੇਰਾ ਸਰੂਪ ਹੈ। ਆਪਾਂ ਕਾਰ ਦੇ ਵਿੱਚ ਬੈਠੇ ਹੁੰਦੇ ਹਾਂ, ਜਦੋਂ ਭੀੜ ਦੇ ਵਿੱਚੋਂ ਰਸ਼ ਦੇ ਵਿੱਚੋਂ ਨਿਕਲਦੇ ਹਾਂ ਨਾ, ਸਾਡੀ ਬਿਰਤੀ ਉਹ ਕਾਰ ਨਾਲ ਮਿਲ ਕੇ ਇਹੋ ਜਿਹੀ ਇਕਮਿਕ ਹੋਈ ਹੁੰਦੀ ਹੈ। ਕੀਮਤੀ ਕਾਰ ਹੋਵੇ, ਇੰਨੀ ਜ਼ਿਆਦਾ ਇਕਮਿਕਤਾ ਹੋਈ ਹੁੰਦੀ ਹੈ ਉਸ ਕਾਰ ਨਾਲ, ਉਸ ਗੱਡੀ ਨਾਲ, ਕਿ ਜੇ ਮਾੜੇ ਜਾਂ ਕੋਈ ਸਾਈਕਲ ਦੀ ਝਰੀਂਟ ਵੀ ਲੱਗੇ ਤੇ ਉਹ ਕਾਰ ਨੂੰ ਝਰੀਂਟ ਲੱਗਦੀ ਹੈ, ਪਰ ਇੱਦਾਂ ਲੱਗਦਾ ਜਿਵੇਂ ਆਪਣੇ ਸਰੀਰ ਤੇ ਕਿਸੇ ਨੇ ਝਰੀਂਟ ਮਾਰ ਦਿੱਤੀ ਹੋਵੇ, ਇੰਨੀ ਜ਼ਿਆਦਾ ਬਿਰਤੀ ਇਕਮਿਕਤਾ ਹੋਈ ਹੁੰਦੀ। ਕਈ ਵਸਤੂਆਂ ਦੇ ਨਾਲ ਇੰਨੀ ਜ਼ਿਆਦਾ ਅਨਾਤਮ ਵਸਤੂਆਂ ਦੇ ਵਿੱਚ ਵੀ ਅਸੀਂ ਆਪਣੀ ਆਤਮਾ ਨਿਰਣਾ ਕਰ ਲੈਂਦੇ ਹਾਂ ਵੀ ਇਹੀ ਹੈ, ਇੰਨੀ ਜ਼ਿਆਦਾ ਬਿਰਤੀ ਇਕਮਿਕ ਹੋ ਜਾਂਦੀ ਹੈ, ਇਹ ਵੀ ਸਭ ਤੋਂ ਵੱਡਾ ਰੋਗ ਹੈ, ਇਹ ਵੀ ਰੋਗੀ ਹੋਣਾ। ਕਿਸੇ ਅਨਾਤਮ ਵਸਤੂ ਦੇ ਵਿੱਚ ਆਪਣੀ ਬੁੱਧੀ ਜੋੜ ਲੈਣੀ, ਇਹਨੂੰ ਅਨਾਤਮ ਵਸਤੂ ਵਿੱਚ ਸੁਰਤ ਜੋੜ ਲੈਣੀ, ਇਹਨੂੰ ਵੀ ਰੋਗੀ ਕਹਿੰਦੇ ਹਨ।
ਬ੍ਰਹਮ ਬੁੱਧ ਤੇ ਜਾਨ ਅਰੋਗੇ,
ਬੁੱਧੀ ਬ੍ਰਹਮਾਕਾਰ ਹੋ ਜਾਵੇ, ਆਤਮ ਸ਼ੈਣੀ ਬੁੱਧ ਬਣ ਜਾਏ, ਜਿਸ ਦੇ ਅੰਦਰ ਬ੍ਰਹਮ ਦਾ ਗਿਆਨ ਹੋ ਜਾਏ, ਉਹ ਰੋਗ ਤੋਂ ਰਹਿਤ ਅਰੋਗੀ ਹੈ, ਉਹਨੂੰ ਕਹਿੰਦੇ ਨੇ ਅਰੋਗੀ। ਜਿਹਦੀ ਬੁੱਧੀ ਵਿੱਚ ਬ੍ਰਹਮ ਦਾ ਨਿਰਣਾ ਹੋ ਜਾਏ, ਜਿਹਦੀ ਬੁੱਧ ਆਤਮ ਸ਼ੈਣੀ ਹੋ ਜਾਏ, ਜਿਸ ਦੇ ਬੁੱਧ ਵਿੱਚ ਕੇਵਲ ਆਤਮਾ ਦਾ ਚਿੰਤਨ ਚੱਲਦਾ ਹੋਵੇ, ਪਰਮਾਤਮਾ ਦਾ ਚਿੰਤਨ ਚੱਲਦਾ ਹੋਵੇ, ਇਸ ਤਰ੍ਹਾਂ ਦੀ ਬਿਰਤੀ ਜਿਸ ਦੀ ਬੁੱਧ ਵਿੱਚ ਬਣ ਜਾਏ, ਖਾਲਸਾ ਜੀ ਉਹ ਅਰੋਗੀ ਹੈ।
ਧਨੀ ਨਿਰਧਨੀ,
ਧਨੀ ਕੌਣ ਹੈ ਤੇ ਨਿਰਧਨੀ ਕੌਣ ਹੈ, ਧਨਵਾਨ ਕੌਣ ਹੈ ਤੇ ਨਿਰਧਨ ਕੌਣ ਹੈ, ਜਿਹਨੂੰ ਆਪਾਂ ਅਮੀਰ ਗਰੀਬ ਦਾ ਫਰਕ ਕਹਿ ਸਕਦੇ ਹਾਂ। ਗੁਰਮਤ ਵਿੱਚ ਅਮੀਰ ਕੌਣ ਹੈ ਤੇ ਗਰੀਬ ਕੌਣ ਹੈ, ਜਿਹਦੇ ਕੋਲ ਵਧੀਆ ਮਕਾਨ ਹੋਵੇ, ਵਧੀਆ ਪੈਸਾ ਰੁਪਈਆ ਹੋਵੇ, ਉਹਨੂੰ ਆਪਾਂ ਅਮੀਰ ਕਹਿ ਦਿੰਦੇ ਹਾਂ, ਜਿਹਦੇ ਕੋਲ ਨਾ ਹੋਵੇ ਉਹਨੂੰ ਆਪਾਂ ਗਰੀਬ ਕਹਿ ਦਿੰਦੇ ਹਾਂ, ਪਰ ਗੁਰਮਤ ਵਿੱਚ ਐਸਾ ਨਹੀਂ ਹੈ। ਗੁਰਮਤ ਵਿੱਚ ਤਾਂ ਮੇਰੇ ਸਾਹਿਬ ਨੇ ਇੱਥੋਂ ਤੱਕ ਲਿਖਿਆ ਕਿ ਧਨਵਾਨ ਉਹ ਹੈ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਹਦੇ ਆਨ ਪਰਮਿੰਨਾ, ਮਿੱਤਰ ਨਾ ਇੱਕ ਤਨ ਰੂਪ ਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਤਿੰਨਾ। ਭਾਵੇਂ ਟੁੱਟੀ ਜੀ ਝੋਂਪੜੀ ਚ ਰਹਿੰਦਾ ਹੋਵੇ, ਸਰੀਰ ਤੇ ਛਿੰਨੇ ਜੇ ਛਿੱਜੇ ਜੇ ਕੱਪੜੇ ਪਾਏ ਹੋਣ, ਨਾ ਕੋਈ ਉਹਦਾ ਮਿੱਤਰ, ਨਾ ਕੋਈ ਉਹਦਾ ਪਿਆਰਾ, ਨਾ ਕੋਈ ਉਹਦਾ ਰਿਸ਼ਤੇਦਾਰ, ਨਾ ਕੋਈ ਉਹਦਾ ਸਰਬੰਧੀ ਹੋਵੇ, ਕਹਿੰਦੇ ਜੇ ਉਹਦਾ ਮਨ ਪ੍ਰਮਾਤਮਾ ਦੇ ਨਾਮ ਚ ਭਿੱਜਾ ਹੋਇਆ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਰਾਜਾ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ। ਹੁਣ ਦੱਸਦੇ ਨੇ ਵੀ ਧਨੀ ਕੌਣ ਹੈ ਤੇ ਨਿਰਧਨੀ ਕੌਣ ਹੈ। ਹਾਂਜੀ,
ਆਤਮ ਧਨ ਪ੍ਰਾਪਤ ਸੋ ਧਨੀ,
ਹੁਣ ਆਤਮਾ ਦਾ ਧਨ ਹੈ, ਜਿਹਦੇ ਕੋਲ ਆਤਮਾ ਦਾ ਧਨ ਹੈ ਨਾ ਉਹ ਧਨੀ ਹੈ, ਜਿਹਨੇ ਜਾਣ ਲਿਆ ਕਿ ਮੈਂ ਆਤਮਾ ਸਵਰੂਪ ਹਾਂ, ਜਿਹਦੇ ਕੋਲ ਆਤਮਾ ਦਾ ਧਨ ਹੈ ਉਹ ਧਨੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਵੱਡਾ ਕੌਣ ਹੈ, ਕੌਣ ਵੱਡਾ ਮਾਇਆ ਵਡਿਆਈ। ਮਹਾਰਾਜ ਵੱਡਾ ਕੌਣ ਹੈ, ਜਿਹਦੇ ਕੋਲ ਰੁਪਈਏ ਪੈਸੇ ਹੋਣ ਉਹ ਵੱਡਾ ਹੁੰਦਾ? ਪਾਤਸ਼ਾਹ ਕਹਿੰਦੇ ਨਾ ਭਾਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਉਹ ਵੱਡਾ ਜਿਹਨੇ ਰਾਮ ਦੇ ਨਾਮ ਨਾਲ ਲਿਵ ਲਾਈ ਹੋਵੇ। ਤੇ ਭਗਤ ਜੀ ਦੇ ਵੀ ਬਚਨ ਆਉਂਦੇ ਨੇ, ਕੀ ਕਹਿੰਦੇ ਨੇ ਭਗਤ ਜੀ? ਕਹਿੰਦੇ ਭਾਈ, ਜਿਨ੍ਹਾਂ ਦੇ ਪੱਲੇ ਕੇਵਲ ਦੁਨਿਆਵੀ ਧਨ ਹੈ ਉਹ ਫਕੀਰ ਨੇ। ਫਕੀਰ ਦਾ ਮਤਲਬ ਕੰਗਾਲ ਭਿਖਾਰੀ ਨੇ। ਤੇ ਜਿਨ੍ਹਾਂ ਦੇ ਪੱਲੇ ਹੇ ਵਾਹਿਗੁਰੂ ਤੂੰ ਵਸਦਾ, ਤੇ ਨਰ ਗੁਣੀ ਗਹੀਰ, ਉਹ ਸ਼ਾਹੂਕਾਰ ਨੇ, ਉਹ ਰਾਜੇ ਨੇ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ। ਭਾਗ ਠੜੇ ਕਹਿੰਦੇ ਨੇ ਸ਼ਾਹੂਕਾਰਾਂ ਨੂੰ, ਉਹ ਸ਼ਾਹੂਕਾਰ ਨੇ ਜਿਨ੍ਹਾਂ ਦੇ ਪੱਲੇ ਪਰਮਾਤਮਾ ਦੇ ਨਾਮ ਦਾ ਖਜ਼ਾਨਾ। ਜਿਨ੍ਹਾਂ ਕੋਲ ਆਤਮਾ ਦਾ ਧਨ ਹੈ ਉਹਨਾਂ ਵਰਗਾ ਰਾਜਾ ਕੌਣ ਹੋ ਸਕਦਾ, ਉਹਨਾਂ ਜਿਹਾ ਬਾਦਸ਼ਾਹ ਕੌਣ ਹੋ ਸਕਦਾ? ਕਹਿੰਦੇ ਜਦੋਂ ਸਿਕੰਦਰ ਆਇਆ ਹਿੰਦੁਸਤਾਨ ਤੇ ਚੜ ਕੇ, ਇੱਕ ਫਕੀਰ ਲੇਟਿਆ ਪਿਆ ਸੀ ਆਰਾਮ ਨਾਲ ਜ਼ਮੀਨ ਤੇ ਪੁੰਜਿਆ, ਬੇਫਿਕਰ ਬੇਪਰਵਾਹੀ ਦੇ ਰੰਗ ਚ। ਉਹ ਅੱਗੋਂ ਉੱਠਿਆ ਨੀ, ਨਾ ਉਹਨੇ ਕੋਈ ਰਾਮ ਸਲਾਮ ਕੀਤੀ। ਸਿਕੰਦਰ ਬੜਾ ਹੈਰਾਨ ਹੋਇਆ ਵੀ ਮੇਰੇ ਅੱਗੇ ਤਾਂ ਵੱਡੇ ਵੱਡੇ ਝੁਕਦੇ ਨੇ, ਤੇ ਰਾਹ ਵਿਚ ਬੈਠਾ ਇੱਕ ਫਕੀਰ ਨੀ ਝੁਕਿਆ। ਖਲੋ ਗਿਆ, ਫਕੀਰ ਨਾਲ ਗੱਲਬਾਤ ਕਰਦਿਆਂ ਫਕੀਰ ਨੇ ਇਹਨੂੰ ਪੁੱਛਿਆ ਵੀ ਕੌਣ ਹੈ ਤੂੰ? ਕਹਿੰਦਾ ਮੈਂ ਸਿਕੰਦਰ ਹੈ। ਕੀ ਕਰਦਾ? ਕਹਿੰਦਾ ਦੁਨੀਆਂ ਜਿੱਤਣ ਚੱਲਿਆ, ਪਹਿਲਾਂ ਆਹ ਜਿੱਤਾਂਗਾ, ਫਿਰ ਆਹ ਜਿੱਤਾਂਗਾ, ਫਿਰ ਆਹ ਜਿੱਤਾਂਗਾ। ਕਹਿੰਦੇ ਫਿਰ ਸਾਰੀ ਦੁਨੀਆਂ ਜਿੱਤ ਲਵਾਂਗਾ। ਸਾਰੀ ਦੁਨੀਆਂ ਜਿੱਤ ਕੇ ਕੀ ਕਰੇਗਾ ਫਕੀਰ? ਕਹਿੰਦਾ ਕਹਿੰਦਾ ਫਿਰ ਆਰਾਮ ਕਰਾਂਗਾ। ਫਕੀਰ ਕਹਿੰਦਾ ਫਿਰ ਮੈਂ ਤੇਰੇ ਨਾਲ ਸਭ ਤੋਂ ਵੱਡਾ ਆ ਵੀ ਤੂੰ ਸਾਰੀ ਦੁਨੀਆਂ ਜਿੱਤ ਕੇ ਆਰਾਮ ਕਰਨਾ, ਮੈਂ ਪਹਿਲਾਂ ਹੀ ਆਰਾਮ ਕਰ ਰਿਹਾ, ਪਹਿਲਾਂ ਹੀ ਆਰਾਮ ਚ ਬੈਠਾ। ਜ਼ਰੂਰੀ ਨੀ ਤੂੰ ਸਾਰੀ ਦੁਨੀਆਂ ਜਿੱਤ ਲਏਗਾ ਤੇ ਆਰਾਮ ਕਰੇਗਾ, ਵਿੱਚੇ ਵੀ ਮੌਤ ਹੋ ਸਕਦੀ ਹੈ। ਮੈਂ ਪਹਿਲਾਂ ਹੀ ਉਸ ਆਨੰਦ ਵਿਚ ਬੈਠਾ ਜੋ ਸਾਰੀ ਦੁਨੀਆਂ ਨੂੰ ਜਿੱਤਣ ਤੋਂ ਬਾਅਦ ਆਉਂਦਾ ਹੈ। ਉਹ ਆਨੰਦ ਅੱਜ ਹੀ ਮੇਰੇ ਹਿਰਦੇ ਚ ਬਣਿਆ ਹੋਇਆ, ਕਿਉਂਕਿ ਮੇਰੇ ਅੰਦਰ ਉਹ ਅਵਸਥਾ ਹੈ ਮਨ ਜੀਤਾ ਜਗ ਜੀਤ। ਜਿਹਨੇ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ। ਅੱਜ ਹੀ ਮੈਂ ਉਸ ਆਨੰਦ ਚ ਬੈਠਾ, ਅੱਜ ਹੀ ਉਸ ਰਾਜ ਭਾਗ ਦਾ ਸੁੱਖ ਮੈਂ ਅੱਜ ਹੀ ਬੈਠਾ ਮਾਣ ਰਿਹਾ। ਸੋ ਕਹਿਣ ਤੋਂ ਭਾਵ ਜਿਨ੍ਹਾਂ ਕੋਲ ਆਤਮਾ ਦਾ ਧਨ ਹੈ ਉਹ ਧਨੀ ਹਨ।
ਬਿਨ ਆਤਮ ਪਾਏ ਨਿਰਧਨੇ।
ਜਿਨ੍ਹਾਂ ਕੋਲ ਆਤਮਾ ਦਾ ਧਨ ਨਹੀਂ, ਜਿਹੜੇ ਆਤਮਾ ਦੇ ਧਨ ਤੋਂ ਬਿਰਵੇ ਤੁਰੇ ਫਿਰਦੇ ਨੇ, ਜਿਨ੍ਹਾਂ ਦੇ ਕੋਲ ਆਤਮ ਧਨ ਤੋਂ ਨਿਰਾਲੇ ਬਿਰਵੇ ਖਾਲੀ ਤੁਰੇ ਫਿਰਦੇ ਨੇ, ਖਾਲਸਾ ਜੀ ਉਹ ਨਿਰਧਨ ਨੇ। ਭਾਵੇਂ ਬੜੇ ਵੱਡੇ ਬੈਂਕ ਬੈਲੈਂਸ ਹੋਣ ਉਹਨਾਂ ਦੇ, ਬੜੀਆਂ ਜਾਇਦਾਦਾਂ ਜ਼ਮੀਨਾਂ ਹੋਣ, ਪਰ ਜੇ ਆਤਮਾ ਦਾ ਧਨ ਨਹੀਂ ਹੈ ਅੰਦਰ, ਆਤਮ ਧਨ ਦੀ ਪ੍ਰਾਪਤੀ ਨਹੀਂ ਕੀਤੀ, ਤੇ ਉਹਦੇ ਵਰਗਾ ਨਿਰਧਨੀ, ਉਹਦੇ ਜੈਸਾ ਗਰੀਬ, ਉਹਦੇ ਜੈਸਾ ਕੰਗਾਲ ਇਸ ਦੁਨੀਆਂ ਚ ਕੋਈ ਦੂਜਾ ਨਹੀਂ ਹੋਣਾ। ਉਹ ਸਭ ਤੋਂ ਵੱਡਾ ਨਿਰਧਨ ਹੈ। ਹਾਂਜੀ,
ਨਿਸ਼ਕਾਮਤਾ।
ਨਿਸ਼ਕਾਮਤਾ ਬਾਰੇ ਦੱਸਦੇ ਵੀ ਨਿਸ਼ਕਾਮ ਹੋਣਾ ਕੀ ਹੈ। ਅਸੀਂ ਕਹਿ ਦਿੰਦੇ ਹਾਂ ਜੀ ਅਸੀਂ ਨਿਸ਼ਕਾਮ ਆ। ਕਈ ਸੁਸਾਇਟੀਆਂ ਬਣੀਆਂ ਹੋਈਆਂ ਸਾਡੀਆਂ ਨਿਸ਼ਕਾਮ ਆ, ਕਈ ਕੀਰਤਨੀ ਜਥੇ ਵੀ ਨੇ ਜਿਹੜੇ ਕਹਿੰਦੇ ਅਸੀਂ ਨਿਸ਼ਕਾਮ ਹਾਂ, ਅਸੀਂ ਕੋਈ ਭੇਟਾ ਨਹੀਂ ਲੈਂਦੇ, ਕੱਲੇ ਰੁਪਈਏ ਨਹੀਂ ਲੈਂਦੇ, ਭੇਟਾ ਨਹੀਂ ਲੈਂਦੇ, ਬਦਲੇ ਚ ਵਡਿਆਈ ਤਾਂ ਲੈਂਦੇ ਉਹ ਨਿਸ਼ਕਾਮ ਹੋਣ ਦੀ, ਉਹ ਵੀ ਤਾਂ ਇੱਕ ਪ੍ਰਕਾਰ ਦੀ ਭੇਟਾ ਹੈ। ਨੋਟ ਨਹੀਂ ਲਏ, ਨੋਟਾਂ ਨਾਲੋਂ ਵੀ ਜ਼ਿਆਦਾ ਕੀਮਤੀ ਚੀਜ਼ ਲੈ ਲਈ ਵਡਿਆਈ। ਵੇਖੋ ਜੀ ਨਿਸ਼ਕਾਮ ਕੀਰਤਨ ਕਰਦੇ ਨੇ, ਵੇਖੋ ਜੀ ਨਿਸ਼ਕਾਮ ਕੰਮ ਕਰਦੇ ਨੇ। ਨਿਸ਼ਕਾਮ ਕਹਿਣ ਨਾਲ ਕੋਈ ਨਿਸ਼ਕਾਮ ਨਹੀਂ ਹੋ ਜਾਂਦਾ, ਨਿਸ਼ਕਾਮਤਾ ਦੀ ਅਵਸਥਾ ਬੜੀ ਉੱਚੀ ਹੈ। ਨਿਸ਼ਕਾਮ ਹੋਣ ਦੀ ਅਵਸਥਾ ਬਹੁਤ ਉੱਚੀ ਹੈ। ਕੀ ਹੈ ਨਿਸ਼ਕਾਮਤਾ? ਭਾਈ ਦਇਆ ਸਿੰਘ ਜੀ ਦੱਸ ਰਹੇ ਨੇ,
ਜਗਿਆ ਸੀ ਨਰ ਚੈ ਜੋਸ਼ੇ ਉੱਤਮ ਕਰਮ ਕਰੇ ਹਿਤ ਦੇ।
ਜਿਹੜਾ ਜਗਿਆਸੂ ਹੈ, ਜਗਿਆਸੂ। ਜਗਿਆਸੂ ਕਿਸ ਨੂੰ ਕਹਿੰਦੇ ਨੇ? ਜਾਗ ਪਈ ਜਿਹਨਾਂ ਦੇ ਮਨ ਚ ਪਰਮਾਤਮਾ ਨੂੰ ਮਿਲਣ ਦੀ ਆਸਾ, ਉਹਨੂੰ ਕਹਿੰਦੇ ਨੇ ਜਗਿਆਸੂ। ਜਾਗ ਪਈ ਜਿਹਨਾਂ ਦੇ ਅੰਦਰ ਆਸਾ ਪਰਮਾਤਮਾ ਨੂੰ ਮਿਲਣ ਦੀ, ਉਹਨੂੰ ਜਗਿਆਸੂ ਕਹਿੰਦੇ ਹਨ। ਐਸੇ ਜਗਿਆਸੂ ਜਿਹੜੇ ਮੁਕਤੀ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਸਾਡੀ ਸ਼੍ਰੇਅ ਹੋ ਜਾਏ, ਕਲਿਆਣ ਹੋ ਜਾਏ, ਉੱਤਮ ਕਰਮਾਂ ਵਿੱਚ ਆਪਣਾ ਹਿੱਤ ਦੇਣ, ਚੰਗੇ ਕਰਮ ਜਿਹੜੇ ਭਲੇ ਕਰਮ ਨੇ, ਉੱਤਮ ਕਰਮ ਨੇ, ਸ੍ਰੇਸ਼ਟ ਕਰਮਾਂ ਦੇ ਵਿੱਚ ਆਪਣਾ ਹਿੱਤ ਦੇਣ।
ਮੈਂ ਅਭਿਲਾਖਾ ਫਲ ਕੀ ਕਰੇ,
ਕਿਸੇ ਵੀ ਪ੍ਰਕਾਰ ਦੇ ਫਲ ਦੀ ਅਭਿਲਾਖਾ ਨਾ ਕਰੇ। ਕੋਈ ਵੀ ਕਰਮ ਕਰੇ ਚੰਗਾ, ਫਲ ਦੀ ਅਭਿਲਾਖਾ ਨਾ ਕਰੇ। ਇਹਨਾਂ ਨੂੰ ਨਿਸ਼ਕਾਮਤਾ ਕਹਿੰਦੇ ਨੇ। ਬਦਲੇ ਚ ਵਡਿਆਈ ਦੀ ਇੱਛਾ ਨਾ ਹੋਵੇ। ਠੀਕ ਹੈ, ਤੁਸੀਂ ਨਿਸ਼ਕਾਮ ਸੇਵਾ ਕਰਨੀ ਹੈ, ਪਰ ਤੁਹਾਨੂੰ ਡੋਂਡੀ ਪਿੱਟਣ ਦੀ ਲੋੜ ਨਹੀਂ, ਅਖਬਾਰਾਂ ਵਿੱਚ ਇਸ਼ਤਿਹਾਰ ਕਢਾ ਕੇ ਲੋੜ ਨਹੀਂ ਕਿ ਅਸੀਂ ਨਿਸ਼ਕਾਮ ਸੇਵਾ ਕਰ ਰਹੇ ਹਾਂ, ਨਿਸ਼ਕਾਮ ਸੇਵਾ ਕਰ ਰਹੇ ਹਾਂ, ਇਹ ਕਹਿਣ ਦੀ ਲੋੜ ਨਹੀਂ। ਠੀਕ ਹੈ, ਤੁਸੀਂ ਕਾਮਨਾ ਰਹਿਤ ਹੋ ਕੇ ਕੋਈ ਵੀ ਕੰਮ ਕਰੋ, ਸੇਵਾ ਕਰੋ, ਸਿਮਰਨ ਕਰੋ, ਪਰ ਤੁਹਾਨੂੰ ਡੋਂਡੀ ਪਿੱਟਣ ਦੀ ਲੋੜ ਨਹੀਂ। ਜਦੋਂ ਹੰਕਾਰ ਆ ਗਿਆ ਆਪਣੇ ਆਪ ਦੇ ਨਿਸ਼ਕਾਮ ਹੋਣ ਦਾ, ਫਿਰ ਨਿਸ਼ਕਾਮਤਾ ਕਿੱਥੇ ਰਹਿ ਗਈ? ਕਾਮਨਾ ਰਹਿਤ ਹੋਣ ਦਾ ਨਾਮ ਵੀ ਨਿਸ਼ਕਾਮਤਾ ਨਹੀਂ ਹੈ। ਆਪਣੇ ਮਨ ਚ ਆਪਾਂ ਕਾਮ ਰੱਖਦੇ ਹਾਂ ਵੀ ਅਸੀਂ ਕਾਮਨਾ ਰਹਿਤ ਹੋ ਜਾਈਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਵੇਖੋ ਸੂਖਮ ਗੱਲ, ਅਸੀਂ ਆਪਣੇ ਮਨ ਚ ਸੋਚਦੇ ਹਾਂ ਵੀ ਕਾਮਨਾ ਰਹਿਤ ਹੋ ਜਾਈਏ। ਹੁਣ ਕਾਮਨਾ ਰਹਿਤ ਹੋਣ ਦੀ ਵੀ ਤਾਂ ਇੱਕ ਕਾਮਨਾ ਹੀ ਹੈ ਨਾ, ਇਹ ਵੀ ਤਾਂ ਇੱਕ ਕਾਮਨਾ, ਫਿਰ ਕਿੱਥੇ ਕਾਮਨਾ ਰਹਿਤ ਹੋ ਗਿਆ? ਕਰਮ ਕਰੋ ਪਰ ਫਲ ਦੀ ਇੱਛਾ ਨਾ ਰੱਖੋ, ਇਹ ਬਚਨ ਅਰਜਨ ਨੂੰ ਵੀ ਕਹੇ ਕ੍ਰਿਸ਼ਨ ਜੀ ਨੇ ਭਾਗਵਤ ਗੀਤਾ ਵਿੱਚ। ਸਤਿਗੁਰੂ ਜੀ ਨੇ ਵੀ ਗੁਰਬਾਣੀ ਵਿੱਚ ਇਹ ਬਚਨ ਕਹੇ ਨੇ, ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਕਾਮਨਾ ਰਹਿਤ ਹੋ ਜਾਏ, ਜਿਹਦੇ ਅੰਦਰ ਫਲ ਦੀ ਇੱਛਾ ਨਾ ਰੱਖੋ, ਕੋਈ ਵੀ ਕੰਮ ਕਰਦੇ ਹੋ ਫਲ ਦੀ ਕਾਂਖਾ, ਤੁਸੀਂ ਬਾਅਦ ਵਿੱਚ ਸਟੇਟ ਸੈਕਟਰੀ ਕੋਲੋਂ ਇਹ ਕਹਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਕਿ ਮੈਂ ਨਿਸ਼ਕਾਮ, ਜਾਂ ਕਿਸੇ ਕੋਲੋਂ ਇਹ ਕਹਾਉਣ ਦੀ ਜਾਂ ਪ੍ਰਚਾਰ ਕਰਾਉਣ ਦੀ ਲੋੜ ਨਹੀਂ, ਅਸੀਂ ਨਿਸ਼ਕਾਮ ਹਾਂ। ਕੰਮ ਕਰੀ ਜਾਓ, ਨਿਸ਼ਕਾਮ ਭਾਵ ਹੋ ਕੇ ਕਰੀ ਜਾਓ, ਉਹਦਾ ਫਲ ਦੀ ਇੱਛਾ ਨਾ ਰੱਖੋ। ਤੇ ਕਹਿੰਦੇ ਭਾਈ ਇਸੇ ਨੂੰ ਨਿਸ਼ਕਾਮ ਹੋਣਾ ਕਹਿੰਦੇ ਹਨ।
ਮੈਂ ਅਭਿਲਾਖਾ ਫਲ ਕੀ ਕਰੇ, ਉਹ ਨਿਸ਼ਕਾਮ ਬ੍ਰਿਤੀ ਦਿੜ ਦਰੇ।
ਕਾਮਨਾ ਦੀ ਫਲ ਦੀ ਇੱਛਾ ਨਾ ਰੱਖੇ, ਕਿਸੇ ਵੀ ਪ੍ਰਕਾਰ ਦੇ ਫਲ ਦੀ ਕਾਂਖਾ ਨਾ ਰੱਖੇ, ਇਹਨੂੰ ਨਿਸ਼ਕਾਮਤਾ ਕਹਿੰਦੇ ਹਨ। ਨਿਸ਼ਕਾਮਤਾ ਹੋ ਕੇ ਆਪਣੇ ਹਿਰਦੇ ਵਿੱਚ ਏਦਾਂ ਦੀ ਬਿਰਤੀ ਨੂੰ ਦ੍ਰਿੜ ਕਰਕੇ, ਪ੍ਰਪੱਕ ਕਰਕੇ ਰੱਖੇ।
ਪੰਚ ਕਰਮ ਕਰਵੇ ਕਰਮ ਪੰਚ ਪ੍ਰਕਾਰ।
ਖਾਲਸਾ ਜੀ, ਹੁਣ ਪੰਜ ਕਰਮਾਂ ਦੀ ਗੱਲ ਚੱਲਣ ਲੱਗੀ। ਪੰਜ ਪ੍ਰਕਾਰ ਦੇ ਕਰਮ ਹੁੰਦੇ ਨੇ ਕਰਨ ਵਿੱਚ ਜਿਹੜੇ ਆਉਂਦੇ ਹਨ।
ਇੱਕ ਤੋਂ ਨਿਤ ਕਰਮ ਇੱਕ ਧਾਰ।
ਪਹਿਲਾ ਹੈ ਨਿਤ ਕਰਮ, ਜਿਹੜਾ ਰੋਜ਼ ਕਰੀਦਾ, ਉਹ ਹੈ ਨਿਤ ਕਰਮ, ਉਹ ਹਿੱਤ ਧਾਰ ਕੇ ਮਨ ਲਾ ਕੇ ਕਰਨਾ ਹੈ।
ਮੱਜਨ ਗੁਰਬਾਣੀ ਕੋਠਾ।
ਨਿਤ ਕਰਮ ਕਿਹੜਾ? ਸਵੇਰੇ ਉੱਠ ਕੇ ਰੋਜ਼ ਇਸ਼ਨਾਨ ਕਰਨਾ, ਗੁਰਬਾਣੀ ਪੜ੍ਹਨੀ, ਨਿਤਨੇਮ ਕਰਨਾ, ਇਹ ਸਾਡਾ ਨਿਤ ਕਰਮ ਹੈ। ਭਾਈ ਦਇਆ ਸਿੰਘ ਜੀ ਪੰਜ ਪ੍ਰਕਾਰ ਦੇ ਕਰਮਾਂ ਦਾ ਨਿਰਣਾ ਕਰਦੇ ਨੇ। ਹੁਣ ਇੱਕ ਆ ਨਿਤ ਕਰਮ, ਜਿਹੜਾ ਰੋਜ਼ ਕਰਨਾ, ਪਿਆਰ ਨਾਲ ਕਰਨਾ, ਇਹ ਭਾਵਨਾ ਨਾਲ। ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ ਪਿਆਰ ਨਾਲ, ਬਾਣੀ ਪੜ੍ਹਨੀ ਹੈ ਪ੍ਰੇਮ ਨਾਲ ਪੜ੍ਹਨੀ, ਇੱਕ ਇੱਕ ਅੱਖਰ ਨੂੰ ਪਿਆਰ ਨਾਲ ਪੜ੍ਹਨਾ, ਪਿਆਰ ਨਾਲ ਗਾਉਣਾ, ਆ ਖਾਨਾ ਪੂਰਤੀ ਨਹੀਂ ਕਰਨੀ ਵੀ ਡੱਬਾ ਪਾਣੀ ਦਾ ਸਰੀਰ ਤੇ ਪਾਉਂਦਿਆਂ ਪਾਉਂਦਿਆਂ ਕਛਹਿਰਾ ਬਦਲਦਿਆਂ ਤੱਕ ਤੁਹਾਡੀਆਂ 15-20 ਪੌੜੀਆਂ ਜਪਜੀ ਸਾਹਿਬ ਦੀਆਂ ਹੋ ਜਾਣ ਤੇ ਪਤਾ ਹੀ ਨਾ ਲੱਗੇ। ਨਿਤ ਕਰਮ ਦਾ ਮਤਲਬ ਜਿਹੜਾ ਵੀ ਕਰਮ ਕਰਨਾ ਉਹ ਪਿਆਰ ਨਾਲ, ਪ੍ਰੇਮ ਨਾਲ, ਬਾਣੀ ਪੜ੍ਹਨੀ ਪਿਆਰ ਨਾਲ, ਥੋੜੀ ਪੜ੍ਹ ਲਓ ਪਰ ਪਿਆਰ ਨਾਲ ਪੜ੍ਹੋ, ਇੱਕ ਇੱਕ ਅੱਖਰ ਦਾ ਰਸ ਲੈ ਕੇ। ਕੀ ਕਹਿ ਰਹੀ ਹੈ ਗੁਰਬਾਣੀ? ਉਹਦਾ ਰਸ ਲੈ ਕੇ, ਜਾਣ ਜਾਣ ਕੇ, ਜਿਵੇਂ ਅੰਮ੍ਰਿਤ ਦੇ ਗਟਾਕ ਭਰੀ ਦੇ ਨੇ ਨਾ, ਏਦਾਂ ਘੁੱਟਾਂ ਭਰ ਭਰ ਕੇ ਗੁਰਬਾਣੀ ਨੂੰ ਪੀਵੋ। ਤੂੰ ਕਹਿੰਦੇ ਨਿਤ ਕਰਮ ਜਿਹੜੇ ਨੇ ਉਹ ਇਹ ਹਨ ਕਿ ਰੋਜ਼ ਮੱਜਣ ਕਰਨਾ ਤੇ ਗੁਰਬਾਣੀ ਦਾ ਪਾਠ ਕਰਨਾ।
ਸੰਧਿਆ ਆਦਿਕ ਸਤਨਾਮ ਸੁਰਤਨਾ।
ਸਵੇਰੇ ਨਿਤਨੇਮ ਕਰਨਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨਾ, ਸੱਚੇ ਨਾਮ ਦਾ ਸਿਮਰਨ ਕਰਨਾ, ਇਹ ਸਾਡਾ ਨਿਤ ਕਰਮ ਹੈ। ਸਿਮਰਨ ਕਰਨਾ ਵੀ ਰੋਜ਼ ਦਾ ਕਰਮ ਹੈ, ਰੋਜ਼ ਕਰਨਾ, ਸਿਮਰਨ ਵੀ ਰੋਜ਼ ਕਰਨਾ ਬਿਨਾਂ ਨਾਗਾ। ਸੰਧਿਆ ਸਮੇਂ ਰਹਿਰਾਸ ਸਾਹਿਬ ਦਾ ਪਾਠ ਕਰਨਾ, ਆਰਤੀ ਆਰਤੀ ਦਾ ਪਾਠ ਕਰਨਾ, ਕੀਰਤਨ ਸੋਹਿਲਾ ਪੜ੍ਹਨਾ, ਇਹ ਬਾਣੀਆਂ ਪੜ੍ਹਨੀਆਂ ਸੰਧਿਆ ਵੇਲੇ ਵੀ, ਇਹ ਸਾਡਾ ਨਿਤ ਦਾ ਕਰਮ ਹੈ। ਸਵੇਰੇ ਉੱਠ ਕੇ ਪੰਜ ਬਾਣੀਆਂ, ਫਿਰ ਸੰਧਿਆ ਸਮੇਂ ਰਹਿਰਾਸ ਸਾਹਿਬ ਦਾ ਪਾਠ, ਸੌਣ ਸਮੇਂ ਕੀਰਤਨ ਸੋਹਿਲੇ ਦਾ ਪਾਠ, ਤੇ ਫਿਰ ਸਿਮਰਨ ਕਰੀ ਜਾਣਾ ਹਰ ਵੇਲੇ, ਇਹ ਸਾਡਾ ਨਿਤ ਕਰਮ ਹੈ। ਆਮ ਜਿਹੜੇ ਕਿਸੇ ਦੇ ਨਿਮਿਤ ਕੀਤੇ ਜਾਂਦੇ ਨੇ ਉਹਨੂੰ ਨਿਮਿਤ ਕਰਮ ਕਹਿੰਦੇ ਨੇ, ਜਿਹੜੇ ਕਿਸੇ ਦੇ ਨਿਮਿਤ ਕੀਤੇ ਜਾਣ ਉਹ ਨਮਿਤਕ ਕਰਮ। ਜਿਵੇਂ ਹਿੰਦੂ ਧਰਮ ਦੇ ਵਿੱਚ ਲੋਕ ਸ਼ਰਾਧ ਕਰਦੇ ਨੇ, ਉਹ ਸ਼ਰਾਧ ਕਰਨ ਵੇਲੇ ਉਹ ਕਿਸੇ ਦੇ ਨਿਮਿਤ ਕੀਤਾ ਗਿਆ ਉਹਨੂੰ ਨਿਮਿਤ ਕਰਮ ਕਹਿੰਦੇ ਨੇ, ਜਿਹੜਾ ਕਿਸੇ ਵਾਸਤੇ ਕੀਤਾ ਜਾਏ ਉਹਨੂੰ ਨਿਮਿਤਕ ਕਰਮ ਕਹਿੰਦੇ ਹਨ। ਕਿਸੇ ਦੇ ਨਿਮਿਤ ਕੀਤੇ ਜਾਣ, ਕਿਸੇ ਦੇ ਵਾਸਤੇ ਕੀਤੇ ਜਾਣ ਉਹਨੂੰ ਨਿਮਿਤ ਕਰਮ ਕਹਿੰਦੇ ਹਨ। ਤੀਸਰਾ ਹੈ ਪ੍ਰਾਸ਼ਚਿਤ ਕਰਮ, ਇਹ ਤ੍ਰਿਤੀਆ ਪ੍ਰਾਸ਼ਚਿਤ ਕਰਮ ਹੈ। ਕੋਈ ਪਾਪ ਹੋ ਗਿਆ, ਉਹਦੀ ਕੁਰਹਿਤ ਹੋ ਗਈ, ਉਹਦੀ ਪੰਜਾਂ ਪਿਆਰਿਆਂ ਕੋਲੋਂ ਤਨਖਾਹ ਲਵਾ ਕੇ ਜਿਹੜਾ ਅਸੀਂ ਕੰਮ ਕਰਦੇ ਹਾਂ, ਕਰਮ ਕਰਦੇ ਹਾਂ, ਉਹ ਪ੍ਰਾਸ਼ਚਿਤ ਕਰਮ ਹੈ। ਕੁਰਹਿਤ ਹੋ ਜੇ, ਪੰਜਾਂ ਪਿਆਰਿਆਂ ਕੋਲ ਪੇਸ਼ ਹੁੰਦੇ ਹਾਂ, ਉਹ ਸਾਨੂੰ ਕਹਿੰਦੇ ਭਾਈ 40 ਦਿਨ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ, ਜਾਂ ਤੁਸੀਂ 40 ਦਿਨ ਭਾਂਡੇ ਮਾਂਜਣੇ ਨੇ। ਇਹ ਤਨਖਾਹ ਲਾ ਦਿੰਦੇ ਨੇ ਨਾ, ਜਿਹੜੀ ਉਹ ਤਨਖਾਹ ਲਾਈ ਜਾਂਦੀ ਹੈ ਕਿਸੇ ਕੁਰਹਿਤ ਕਰਕੇ, ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਜਦੋਂ ਅਸੀਂ ਉਹ ਕਰਦੇ ਹਾਂ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਹਨ।
ਜਿਹੜੇ
ਹਿੰਦੂ ਲੋਕ ਨੇ ਉਹ ਪ੍ਰਾਸ਼ਚਿਤ ਕਰਮ ਚੰਦਰਾਇਣ ਵਰਤ ਆਦਿਕ ਰੱਖਦੇ ਨੇ, ਵੀ ਜਦੋਂ ਚੰਦਰਮਾ ਵਧਣਾ ਏਕਮ ਵਾਲੇ ਦਿਨ ਤੋਂ ਉਹਨਾਂ ਨੇ ਵਰਤ ਰੱਖਣੇ ਸ਼ੁਰੂ ਕਰ ਦਿੰਦੇ ਨੇ। ਜਿਵੇਂ ਜਿਵੇਂ ਚੰਦਰਮਾ ਘਟਦਾ ਹੈ ਤਿਵੇਂ ਤਿਵੇਂ ਉਹ ਆਪਣਾ ਭੋਜਨ ਘਟਾਈ ਜਾਂਦੇ ਨੇ, ਫਿਰ ਜਦੋਂ ਵਧਦਾ ਫਿਰ ਵਧਾਈ ਜਾਂਦੇ ਨੇ। ਉਹ ਚੰਦਰਾਇਣ ਵਰਤ ਆਦਿਕ ਰੱਖਣ ਦਾ ਨਾਮ ਗੁਰੂ ਖਾਲਸਾ ਜੀ ਪ੍ਰਾਸ਼ਚਿਤ ਕਰਮ, ਉਹ ਹਿੰਦੂ ਮਤ ਦੇ ਵਿੱਚ ਮੰਨਿਆ ਜਾਂਦਾ ਹੈ।
ਚਤੁਰਥ ਹੈ ਉਪਾਸ਼ਨਾ ਰੂਪ,
ਚੌਥਾ ਕਰਮ ਹੈ ਉਪਾਸ਼ਨਾ ਰੂਪ, ਉਹ ਕਰਮ ਹੈ ਉਪਾਸ਼ਨਾ ਦੇ ਸਮਾਨ, ਉਹ ਉਪਾਸ਼ਨਾ ਦਾ ਰੂਪ ਹੈ। ਆਪਣੇ ਇਸ ਦੀ ਪੂਜਾ ਕਰਨੀ, ਜਿਵੇਂ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਹਾਂ, ਮਹਾਰਾਜ ਜੀ ਨੂੰ ਮੱਥਾ ਟੇਕਣਾ, ਸਤਿਗੁਰਾਂ ਨੂੰ ਪੁਸ਼ਪ ਭੇਟ ਕਰਨੇ, ਸਾਹਿਬ ਜੀ ਤੇ ਰੁਮਾਲੇ ਭੇਟ ਕਰਨੇ, ਸਾਹਿਬ ਨੂੰ ਚੌਰ ਚਲਾਉਣਾ, ਮਹਾਰਾਜ ਜੀ ਦੀ ਪਰਿਕਰਮਾ ਕਰਨੀ, ਇਹ ਪੂਜਨ ਕਰਨ ਦਾ ਕਰਮ ਹੈ, ਇਹ ਉਪਾਸ਼ਨਾ ਕਰਮ ਚੌਥਾ। ਇਹ ਉਪਾਸ਼ਨਾ ਹੈ। ਸਰੀਰਕ ਔਰ ਮਾਨਸਿਕ ਦੋ ਪ੍ਰਕਾਰ ਦੇ ਕਰਮ ਹੁੰਦੇ ਨੇ ਉਪਾਸ਼ਨਾ ਦੇ। ਸਰੀਰਕ ਸਰੀਰ ਤੌਰ ਤੇ, ਮਾਨਸਿਕ ਮਾਨਸਿਕ ਤੌਰ ਤੇ, ਆਪਣੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ, ਗੁਰੂ ਸਾਹਿਬ ਦੀ ਸੇਵਾ ਕਰਨੀ, ਏਦਾਂ ਜਾਪਣਾ ਵੀ ਜਿਵੇਂ ਮਹਾਰਾਜ ਜੀ ਨੂੰ ਹੁਣ ਚੌਰ ਚਲਾ ਰਹੇ ਹਾਂ, ਹੁਣ ਮੱਥਾ ਟੇਕ ਰਹੇ ਹਾਂ ਧਿਆਨ ਦੇ ਵਿੱਚ ਹੀ। ਇਹ ਖਾਲਸਾ ਜੀ ਉਪਾਸ਼ਨਾ ਰੂਪ ਕਰਮ ਕਹਿੰਦੇ ਹਨ, ਆਪਣੇ ਇਸ਼ਟ ਦੀ ਪੂਜਾ ਕਰਨੀ।
ਇਹ ਚਾਰੋਂ ਸ਼ੁਭ ਕਰਸ ਦੇ,
ਚਾਰ ਪ੍ਰਕਾਰ ਦੇ ਕਰਮ ਸ਼ੁਭ ਨੇ, ਇਹ ਰੋਜ਼ ਇਹ ਕਰਨੇ ਨੇ, ਨਿਤ ਕਰਮ, ਨਿਮਿਤ ਕਰਮ, ਪ੍ਰਾਸ਼ਚਿਤ ਵੀ ਕਰਨੇ ਨੇ। ਜੇ ਕੋਈ ਪਾਪ ਹੋ ਜਾਂਦਾ, ਕੋਈ ਅਪਰਾਧ ਹੋ ਜਾਂਦਾ, ਤੇ ਉਹਦੇ ਪ੍ਰਾਸ਼ਚਿਤ ਵਜੋਂ ਵੀ ਕਰਮ ਕਰਨਾ, ਤੇ ਉਪਾਸ਼ਨਾ ਕਰਮ, ਇਹ ਚਾਰ ਪ੍ਰਕਾਰ ਦੇ ਕਰਮ ਤੁਸੀਂ ਰੋਜ਼ ਕਰਨੇ ਨੇ, ਭਾਈ ਦਇਆ ਸਿੰਘ ਜੀ ਕਹਿੰਦੇ ਹਨ।
ਨਿਸ਼ਕਰਮ ਭਰੇ ਨਿਰਜੇ,
ਔਰ ਨਿਸ਼ਕਾਮ ਹੋ ਕੇ ਕਰਨੇ ਨੇ, ਆਪਣੇ ਹਿਰਦੇ ਵਿਚ ਕਾਮਨਾ ਰਹਿਤ ਹੋ ਕੇ ਕਰਨੇ ਹਨ।
ਪਰਮੇਸ਼ਰ ਸਤਿਗੁਰ ਪਾਰ ਅਰਪੈ ਸਗਲ ਕਰਮ ਨਿਰਜਾ,
ਔਰ ਇਹ ਜਿੰਨੇ ਕਰਮ ਨੇ ਇਹ ਕਰਦਿਆਂ ਹੋਇਆਂ ਆਪਣੇ ਗੁਰੂ ਦੇ ਔਰ ਪਰਮੇਸ਼ਰ ਦੇ ਚਰਨਾਂ ਵਿਚ ਅਰਪਣ ਕਰੀ ਜਾਣੇ ਨੇ। ਜਿਵੇਂ ਫੁੱਲ ਭੇਟ ਕਰੀ ਦੇਣਾ, ਏਦਾਂ ਕੋਈ ਵੀ ਕਰਮ ਕਰਨਾ ਗੁਰੂ ਅੱਗੇ ਭੇਟ ਕਰ ਦੇਣਾ, ਪਾਤਸ਼ਾਹ ਤੂੰ ਕਰਾਇਆ ਤੇਰਾ, ਤੇ ਸਤਿਗੁਰੂ ਜੀ ਇਹ ਕਰਮ ਤੁਹਾਡਾ ਕਰਾਇਆ ਹੋਇਆ, ਤੁਹਾਡੇ ਚਰਨਾਂ ਚ ਅਰਪਣਾ, ਮੈਂ ਨਹੀਂ ਕੀਤਾ, ਮੇਰੇ ਕੋਲੋਂ ਨਹੀਂ ਕੁਝ ਹੋ ਸਕਦਾ। ਕੇਵਲ ਜ਼ੁਬਾਨ ਤੋਂ ਨਾ ਇਹ ਕਹਿਣਾ ਹੋਵੇ, ਅੰਦਰੋਂ ਵੀ ਹੋਵੇ। ਅਸੀਂ ਜਿਹੜੀਆਂ ਗੱਲਾਂ ਜ਼ੁਬਾਨ ਤੋਂ ਕਰਦੇ ਹਾਂ ਸਾਡੇ ਅੰਦਰ ਨਹੀਂ ਹੁੰਦੀਆਂ। ਹਰ ਇੱਕ ਮਨੁੱਖ ਨੇ ਆਪਣੇ ਮੂੰਹ ਤੇ ਇੱਕ ਮਖੋਟਾ ਪਾਇਆ ਹੋਇਆ, ਇੱਕ ਮਾਸਕ ਪਾਇਆ ਹੋਇਆ ਜੋ ਅੰਦਰੋਂ ਨੇ ਉਹ ਬਾਹਰੋਂ ਨਜ਼ਰ ਨਹੀਂ ਆਉਂਦੇ ਔਰ ਜੋ ਬਾਹਰੋਂ ਨੇ ਉਹ ਅੰਦਰੋਂ ਨਹੀਂ ਹੁੰਦੇ ਔਰ ਸਾਡੇ ਹਿਰਦੇ ਚ ਜੋ ਹੁੰਦਾ ਉਹ ਸਾਡੀ ਜ਼ੁਬਾਨ ਤੇ ਨਹੀਂ ਹੁੰਦਾ ਜ਼ੁਬਾਨ ਤੋਂ ਤਾਂ ਅਸੀਂ ਕਹਿ ਦਿੰਦੇ ਜੀ ਮੈਂ ਨੀ ਕੁਝ ਕੀਤਾ ਮੈਂ ਨੀ ਕੁਝ ਕਰ ਸਕਦਾ ਅੰਦਰੋਂ ਨਹੀਂ ਇਹ ਗੱਲ ਹੁੰਦੀ ਜੇ ਕੋਈ ਦੂਜਾ ਕਹਿ ਦੇਵੇ ਆ ਕੇ ਤੂੰ ਕੀ ਕਰਤਾ ਫਿਰ ਅੱਗੋਂ ਦਾਅਵੇ ਕਰ ਕਰਕੇ ਤਰੀਕਾਂ ਤੇ ਮਿਣ ਮਿਣ ਕੇ ਦੱਸਦਾ ਆਹ ਕੰਮ ਮੈਂ ਇੰਨੀ ਤਰੀਕ ਨੂੰ ਕੀਤਾ ਆਹ ਮੈਂ ਇੰਨੀ ਨੂੰ ਕੀਤਾ ਉਹੀ ਬੰਦਾ ਜਿਹੜਾ ਕੁਝ ਸਮਾਂ ਪਹਿਲਾਂ ਕਹਿੰਦਾ ਹੁੰਦਾ ਮੈਂ ਨੀ ਕੁਝ ਕੀਤਾ ਜੀ ਨਾ ਹੀ ਮੈਂ ਕੁਝ ਕਰ ਸਕਿਆ ਫਿਰ ਦੁਬਾਰਾ ਗਿਣਾਉਣ ਲੱਗ ਪੈਂਦਾ ਵੀ ਆਹ ਫਲਾਣੇ ਦਿਨ ਮੈਂ ਆਹ ਚਲੋਆ ਭੇਟ ਕੀਤਾ ਸੀ ਫਲਾਣੇ ਦਿਨ ਮੈਂ ਆਹ ਕੰਮ ਕੀਤਾ ਸੀ ਆਹ ਕੀਤਾ ਸੀ ਅੰਦਰੋਂ ਨੀ ਨਾ ਬਿਰਤੀ ਉਹ ਬਣੀ ਮਸਕੀਨ ਜੀ ਕਹਿੰਦੇ ਇੱਕ ਵਾਰੀ ਕਹਿੰਦੇ ਮੈਂ ਦਿੱਲੀ ਕਥਾ ਕਰਦਾ ਸੀ ਦਸ ਦਿਨ ਦਾ ਸਮਾਗਮ ਸੀ ਰੋਜ਼ ਮੈਂ ਕਥਾ ਕਰਨੀ ਇੱਕ ਸੱਜਣ ਨੇ ਬਾਹਰੋਂ ਆ ਕੇ ਮੈਨੂੰ ਮਿਲਣਾ ਮੈਨੂੰ ਫਤਿਹ ਬੁਲਾਣੀ ਤੇ ਉਹਨੇ ਕਹਿਣਾ ਮਸਕੀਨ ਜੀ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਕੱਖ ਵੀ ਨਹੀਂ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਮਸਕੀਨ ਜੀ ਕਹਿੰਦੇ ਮੈਂ ਸੁਣ ਲੈਣਾ ਕਹਿਣਾ ਚਲੋ ਕੋਈ ਗੱਲ ਨੀ ਮਹਾਰਾਜ ਕਹਿੰਦੇ ਜਦੋਂ ਦਸਵਾਂ ਦਿਨ ਹੋਇਆ ਮੈਂ ਵੇਖਿਆ ਵੀ ਹੁਣ ਮੈਂ ਚਲਿਆ ਜਾਣਾ ਇਹ ਬੰਦੇ ਨੇ ਫਿਰ ਏਦਾਂ ਦਾ ਏਦਾਂ ਰਹਿ ਜਾਣਾ ਕਹਿੰਦੇ ਦਸਵੇਂ ਦਿਨ ਸਮਾਪਤੀ ਕਰਕੇ ਜਦੋਂ ਆਇਆ ਉਹਨੇ ਗੱਲ ਦਸਵੇਂ ਦਿਨ ਵੀ ਉਹੀ ਕਈ ਰੋਜ਼ ਹੀ ਕਹਿੰਦਾ ਸੀ ਕਹਿੰਦੇ ਉਸ ਦਿਨ ਉਹ ਬੋਲਣ ਲੱਗਾ ਤੇ ਉਹਦੇ ਬੋਲਣ ਤੋਂ ਪਹਿਲਾਂ ਮੈਂ ਬੋਲ ਦਿੱਤਾ ਤੂੰ ਕੱਖ ਵੀ ਨਹੀਂ ਤੂੰ ਤਾਂ ਮੇਰੇ ਚਰਨਾਂ ਦੀ ਮਿੱਟੀ ਜਿਹਾ ਵੀ ਨਹੀਂ ਤੂੰ ਤਾਂ ਨਿਰੀਖੇ ਆ ਤੂੰ ਤਾਂ ਨਿਰੀ ਧੂੜ ਹੈ ਕਹਿੰਦੇ ਅੱਗ ਦਾ ਭੰਬੂਲਾ ਹੋ ਗਿਆ ਮਸਕੀਨ ਜੀ ਤੁਸੀਂ ਮੈਨੂੰ ਏਦਾਂ ਕਹਿੰਦੇ ਹੋ ਕਹਿੰਦੇ ਨੌ ਦਿਨ ਹੋ ਗਏ ਤੈਨੂੰ ਆਪਣੇ ਆਪ ਨੂੰ ਕਹਿੰਦੇ ਜੇ ਇੱਕ ਦਿਨ ਮੈਂ ਕਹਿ ਲਿਆ ਤੇ ਹੁਣ ਕਿਉਂ ਗੁੱਸਾ ਕਰਨਾ ਤੇਰੀ ਗੱਲ ਹੀ ਦੁਹਰਾਈ ਹੈ ਜ਼ੁਬਾਨ ਤੋਂ ਜੋ ਅਸੀਂ ਬੋਲਦੇ ਹਾਂ ਸਾਡੇ ਅੰਦਰ ਉਹ ਨਹੀਂ ਹੁੰਦਾ ਇਸ ਕਰਕੇ ਜਿਹੜਾ ਵੀ ਕਰਮ ਕਰਨਾ ਉਹ ਅਰਪਣ ਕਰਦੇ ਚਲੇ ਜਾਓ ਆਪਣੇ ਇਸ ਦੇ ਚਰਨਾਂ ਵਿੱਚ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਭਾਈ ਦਇਆ ਸਿੰਘ ਕਹਿੰਦੇ ਜਾਂ ਸਤਿਗੁਰਾਂ ਦੇ ਚਰਨਾਂ ਵਿੱਚ ਜਾਂ ਪਰਮੇਸ਼ਰ ਦੇ ਚਰਨਾਂ ਵਿੱਚ ਕੋਈ ਵੀ ਕਰਮ ਕਰਦੇ ਹੋ ਚਾਰ ਪ੍ਰਕਾਰ ਦੇ ਜਿਹੜੇ ਕਰਮ ਦੱਸੇ ਉਹਨਾਂ ਚ ਕੋਈ ਵੀ ਕਰਦੇ ਹੋ ਨਿੱਤ ਕਰਮ ਨਮਿਤ ਕਰਮ ਪ੍ਰਾਸ਼ਚਿਤ ਕਰਮ ਉਪਾਸ਼ਨਾ ਕਰਮ ਕੋਈ ਵੀ ਕਰਦੇ ਹੋ ਉਹ ਕਰਮ ਕਰਕੇ ਆਪਣੇ ਇਸ ਦੇ ਚਰਨਾਂ ਵਿੱਚ ਅਰਪਣ ਕਰ ਦੇਣਾ ਹੈ
ਕਰਮ ਪੰਚਮੋ ਨਿਸ਼ਿਧ ਪਛਾਣ
ਔਰ ਪੰਜਵਾਂ ਕਰਮ ਹੈ ਨਿਸ਼ਿਧ ਕਰਮ ਜਿਹੜਾ ਨਹੀਂ ਕਰਨਾ ਪੰਜ ਪ੍ਰਕਾਰ ਦੇ ਕਰਮ ਦੱਸੇ ਨੇ ਨਾ ਭਾਈ ਸਾਹਿਬ ਨੇ ਚਾਰ ਕਰਨੇ ਨੇ ਪੰਜਵਾਂ ਨਹੀਂ ਕਰਨਾ ਨਿਸ਼ਿਧ ਨਿਖੇਧ ਕਰਮ ਕਿਸ ਨੂੰ ਕਹਿੰਦੇ ਨੇ ਜਿਨ੍ਹਾਂ ਦਾ ਵੇਦਾਂ ਸ਼ਾਸਤਰਾਂ ਔਰ ਗੁਰਬਾਣੀ ਵਿਚ ਵਿਰੋਧ ਕੀਤਾ ਗਿਆ ਵੀ ਇਹ ਕੰਮ ਨਹੀਂ ਕਰਨਾ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਚ ਜਿਨ੍ਹਾਂ ਜਿਨ੍ਹਾਂ ਕਰਮਾਂ ਲਈ ਵਰਜਿਆ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁਖ ਨੀ ਭਾਈ ਮੀਤ ਮਹਾਰਾਜ ਜੀ ਕਹਿੰਦੇ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਇਹ ਕੰਮ ਨਹੀਂ ਕਰਨੇ ਇਹ ਜਿਹੜੇ ਵਿਕਾਰ ਰੂਪੀ ਕਰਮ ਨੇ ਇਹ ਨਹੀਂ ਕਰਨੇ ਜਿਨ੍ਹਾਂ ਕਰਮਾਂ ਨੂੰ ਰੋਕਿਆ ਗੁਰੂ ਸਾਹਿਬ ਨੇ ਕਰਨ ਤੋਂ ਵੀ ਨਹੀਂ ਕਰਨੇ ਉਹਨੂੰ ਨਿਖੇਧ ਕਰਮ ਕਹਿੰਦੇ ਹਨ
ਆਦਿਕ ਪਰੇ ਸ੍ਰੀ ਰਤਟਾ
ਨਿਖੇਧ ਕਰਮ ਦੇ ਵਿੱਚੋਂ ਇਹ ਵੀ ਆ ਜਾਂਦਾ ਪਾਰਿਸਤਰੀ ਗਾਮੀ ਹੋਣਾ ਪਾਰਿਸਤਰੀ ਗਮਨ ਆਦਿਕ ਇਹਦੇ ਤੋਂ ਇਲਾਵਾ ਹੋਰ ਵੀ ਕਈ ਨਿਖੇਧ ਕਰਮ ਨੇ ਇੱਕ ਕਰਮ ਦੱਸ ਦਿੱਤਾ ਪਾਰਿਸਤਰੀ ਗਾਮੀ ਨਹੀਂ ਹੋਣਾ ਨਿਖੇਧ ਕਰਮ ਸਾਡੇ ਲਈ ਚਾਰ ਬੱਜਰ ਕੁਰਹਿਤਾਂ ਨੇ ਪਾਰਿਸਤਰੀ ਗਾਮੀ ਨਹੀਂ ਹੋਣਾ ਪੁੱਠਾ ਦੀ ਖਾਣਾ ਤਬਾਕੂ ਜਗਤ ਜੂਠ ਦੀ ਵਰਤੋਂ ਨਹੀਂ ਕਰਨੀ ਕੇਸ ਕਤਲ ਨਹੀਂ ਕਰਾਉਣੇ ਇਹ ਸਾਡੇ ਲਈ ਨਿਖੇਧ ਕਰਮ ਨੇ ਕਦੇ ਨਹੀਂ ਕਰਨੇ ਇਹ ਚਾਰ ਜਿਹੜੀਆਂ ਬੱਜਰ ਕੁਰਹਿਤਾਂ ਨੇ ਪਾਰਿਸਤਰੀ ਗਾਮੀ ਨਹੀਂ ਹੋਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਏਦਾਂ ਦੀ ਬਿਰਤੀ ਗੁਰਸਿੱਖ ਦੀ ਹੋਣੀ ਚਾਹੀਦੀ ਹੈ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਮੇਰੇ ਸਾਹਿਬ ਜੀ ਕਹਿੰਦੇ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਪੂਤ ਜਹ ਪ੍ਰਣਤੋਏ ਪ੍ਰਾਣ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸਾਥ ਨਿਤ ਤੁਮ ਨੇਹ ਬੜਈਐ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਨਹੀਂ ਹੈ ਪਰ ਇਸਤਰੀ ਗਾਮੀ ਨਹੀਂ ਹੋਣਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੈਸਾ ਸੰਗ ਬਿਸਿਯਰ ਕਾ ਹੈ ਰੇ ਤੈਸੋ ਹੀ ਇਹ ਪਰਗ ਰਹੇ ਜਿਵੇਂ ਕਿਸੇ ਵਿਛੈਲੇ ਨਾਗ ਦਾ ਸੰਗ ਹੁੰਦਾ ਨਾ ਉਹਨੇ ਡਸਣਾ ਹੀ ਡਸਣਾ ਤੈਸੇ ਪਰ ਇਸਤਰੀ ਦਾ ਘਰ ਦਾ ਗਾਮੀ ਹੋਣਾ ਕਹਿੰਦੇ ਉਹ ਵੀ ਕਿਸੇ ਵਿਛੈਲੇ ਨਾਗ ਤੋਂ ਘੱਟ ਨਹੀਂ ਹੈ ਸੱਪ ਤਾਂ ਲੜੇਗਾ ਤੇ ਜ਼ਹਿਰ ਚੜੇਗਾ ਪਰ ਇਸਤਰੀ ਨੂੰ ਚਿਤਵੋਗੇ ਤੇ ਜ਼ਹਿਰ ਚੜ ਜਾਏਗਾ ਉਹਦਾ ਤਾਂ ਕੇਵਲ ਚਿੰਤਨ ਹੀ ਕਰ ਲੋਗ ਤੇ ਬਿਖ ਚੜ ਜਾਏਗੀ, ਜ਼ਹਿਰ ਚੜ ਜਾਏਗੀ। ਇਹ ਜਿਹੜੇ ਕਰਮ ਨੇ ਖਾਲਸਾ ਜੀ ਇਹਨਾਂ ਨੂੰ ਨਿਸ਼ਿਧ ਕਰਮ ਕਿਹਾ ਹੈ।
ਇਨਕੋ ਅੰਗੀਕਾਰ ਨਾ ਕਰਾ ਜੋ ਨਰ ਸ਼੍ਰੇ ਚਾ ਕੋ ਦਰਾ।
ਜਿਹੜਾ ਬੰਦਾ ਆਪਣੀ ਸ਼੍ਰੇ ਚਾਹੁੰਦਾ ਵੀ ਚਾਹੁੰਦਾ ਮੇਰੀ ਕਲਿਆਣ ਹੋ ਜੇ, ਕਦੇ ਨਿਸ਼ਿਧ ਕਰਮਾਂ ਨੂੰ ਅੰਗੀਕਾਰ ਨਾ ਕਰੇ। ਜਿਹੜੇ ਨਿਖਿਧ ਕਰਮ ਨੇ ਜਿਨ੍ਹਾਂ ਬਾਰੇ ਗੁਰੂ ਸਾਹਿਬ ਨੇ ਵਰਜਿਆ, ਉਹਨਾਂ ਕਰਮਾਂ ਨੂੰ ਕਦੇ ਵੀ ਅੰਗੀਕਾਰ ਨਾ ਕਰੇ।
ਭਗਤ ਯੋਗ ਕਰ ਜਾਵ ਨਿਸ਼ਕਾਮ।
ਕਹਿੰਦੇ ਜਦੋਂ ਭਗਤੀ ਤੇ ਯੋਗ ਕਰਦੇ ਆ ਇਹ ਨਿਸ਼ਕਾਮ ਹੋ ਜਾਏ, ਕਾਮਨਾ ਰਹਿਤ ਹੋ ਜਾਏ।
ਸ਼ੁੱਧ ਅੰਤਕਰਨ ਹੋਏ ਅਭਿਮਾਨ।
ਕਹਿੰਦੇ ਇਹਦਾ ਅੰਤਸ਼ਕਰਨ ਸ਼ੁੱਧ ਹੋ ਜਾਂਦਾ, ਅਭਰਾਮ ਸੁੰਦਰ ਹੋ ਜਾਂਦਾ ਹੈ ਇਹਦੇ ਅੰਤਸ਼ਕਰਨ। ਜਦੋਂ ਕਾਮਨਾ ਰਹਿਤ ਹੋ ਕੇ ਕਰਮ ਕਰਾਂਗੇ ਫਿਰ ਅੰਤਸ਼ਕਰਨ ਦੀ ਸ਼ੁੱਧੀ ਹੁੰਦੀ। ਜਦੋਂ ਕਾਮਨਾ ਰੱਖ ਕੇ ਕੋਈ ਕਰਮ ਕਰਦੇ ਆ ਫਿਰ ਮਨ ਮੈਲਾ ਹੁੰਦਾ। ਨਿਸ਼ਕਾਮ ਕਰਮ ਦਾ ਇਹ ਫਾਇਦਾ ਹੈ ਕਿ ਨਿਸ਼ਕਾਮ ਕਰਮ ਕਰਨ ਦੇ ਨਾਲ ਅੰਤਸ਼ਕਰਨ ਸ਼ੁੱਧ ਹੋ ਜਾਂਦਾ, ਮਨ ਨਿਰਮਲ ਹੋ ਜਾਂਦਾ ਹੈ।
ਜਥਾ ਮਲੀਨ ਬਸਤਰ ਬੋਕਾਰੇ ਉਜਲ ਸਾਬਣ ਸਾਥ ਪਕਾਰੇ।
ਜਥਾ ਜਿਵੇਂ ਕੋਈ ਕੱਪੜਾ ਮੈਲਾ ਹੋਵੇ, ਬਹੁਤ ਜ਼ਿਆਦਾ ਮਲੀਨ ਹੋਵੇ, ਉਹਨੂੰ ਸਾਬਣ ਲਾ ਕੇ ਸਾਫ ਕੀਤਾ ਜਾਂਦਾ, ਉਜਲ ਕੀਤਾ ਜਾਂਦਾ। ਜਦੋਂ ਕੋਈ ਕੱਪੜਾ ਮੈਲਾ ਹੋਵੇ, ਮਲੀਨ ਹੋਵੇ, ਉਹਨੂੰ ਸਾਬਣ ਲਾਓ, ਸਾਬਣ ਲਾ ਕੇ ਉਹਦੀ ਮੈਲ ਧੋਤੀ ਜਾਂਦੀ ਹੈ।
ਇਹ ਉਪਾਏ ਤੇ ਮਨ ਸ਼ੁੱਧ ਜਵੈ ਈਸ਼ਰ ਪ੍ਰਸੰਨ ਹੋਤ ਹੈ ਤਵੈ।
ਤੁਸੀਂ ਨਿਸ਼ਕਾਮ ਕਰਮ ਕਰਕੇ ਆਪਣਾ ਮਨ ਸ਼ੁੱਧ ਕਰ ਲੈਂਦੇ ਹੋ, ਇਹ ਸਾਬਣ ਹੈ ਨਿਸ਼ਕਾਮ ਕਰਮਾਂ ਦੀ। ਤੇ ਨਿਸ਼ਕਾਮ ਕਰਮਾਂ ਦੀ ਸਾਬਣ ਨਾਲ ਜਦੋਂ ਅੰਤਸ਼ਕਰਨ ਦਾ ਕੱਪੜਾ ਧੋ ਕੇ ਨਿਰਮਲ ਕਰ ਲੈਂਦੇ ਹੋ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਫਿਰ ਈਸ਼ਵਰ ਤੁਹਾਡੇ ਤੇ ਪ੍ਰਸੰਨ ਹੋ ਜਾਂਦਾ ਹੈ। ਫਿਰ ਈਸ਼ਵਰ ਦੀ ਪ੍ਰਸੰਨਤਾ ਹੋ ਜਾਂਦੀ ਹੈ, ਫਿਰ ਪਰਮੇਸ਼ਰ ਨਿਰਮਲ ਅੰਤਸ਼ਕਰਨ ਵਾਲਿਆਂ ਤੇ ਆਪਣੀ ਕਿਰਪਾ ਕਰਦਾ ਹੈ।
ਚਾਰ ਸਾਧਨ,
ਚਾਰ ਸਾਧਨ ਜਿਹੜੇ ਇੱਕ ਮਮੋਕਸ਼ੂ ਚ ਹੋਣੇ ਚਾਹੀਦੇ ਨੇ ਸਿੱਖ ਵਿਚ, ਉਹ ਚਾਰ ਸਾਧਨਾਂ ਦਾ ਨਿਰਣਾ ਕਰਦੇ ਹਨ।
ਚਾਰੋ ਸਾਧਨ ਉਰ ਉਪਜਾਵੇ ਸੁਧਰੇ ਖੇਤ ਅੰਨ ਜਿਮ ਪਾਵੇ।
ਚਾਰ ਸਾਧਨ ਨੇ ਵਿਵੇਕ, ਵੈਰਾਗ ਤੇ ਖੱਟ ਸੰਪਤੀ ਤੇ ਮਮੋਕਸ਼ੂ ਹੋਣਾ। ਇਹ ਚਾਰ ਸਾਧਨ ਹੋਣੇ ਚਾਹੀਦੇ ਨੇ ਜਿਹਨੂੰ ਕਲਿਆਣ ਚਾਹੀਦੀ ਹੈ, ਜਿਹਨੂੰ ਮੁਕਤੀ ਚਾਹੀਦੀ, ਉਹਦੇ ਅੰਦਰ ਇਹ ਚਾਰ ਸਾਧਨ ਸੰਪੰਨ ਹੋਣਾ ਚਾਹੀਦਾ, ਅਧਿਕਾਰੀ ਵੀ ਉਹਨੂੰ ਕਹਿੰਦੇ ਨੇ। ਇਹ ਚਾਰ ਸਾਧਨ ਕਿਵੇਂ ਨੇ? ਕਹਿੰਦੇ ਇਸ ਤਰ੍ਹਾਂ ਨੇ ਜਿਵੇਂ ਕਿਸੇ ਖੇਤ ਨੂੰ ਸਾਫ ਕਰਨਾ ਔਰ ਸਫਾਈ ਕਰਕੇ ਉਹਦੇ ਵਿੱਚੋਂ ਅੰਨ ਪੈਦਾ ਕਰਨਾ। ਜਿਸ ਖੇਤ ਵਿੱਚ ਘਾਹ ਉੱਗਾ ਹੋਵੇ, ਜਿਸ ਖੇਤ ਵਿੱਚ ਕਾਈ ਉੱਗੀ ਹੋਵੇ, ਜਿਸ ਖੇਤ ਦੇ ਵਿੱਚ ਦੂਬੜਾ ਉੱਗਿਆ ਹੋਵੇ ਤੇ ਘਾਹ ਦੇ ਵਿੱਚ ਤੁਸੀਂ ਬੀਜ ਬੀਜੋਗੇ ਥੋੜੀ ਉੱਗਣਾ, ਪਹਿਲਾਂ ਉਹ ਖੇਤ ਨੂੰ ਵਾਹਣਾ ਪੈਂਦਾ, ਵਾਹ ਕੇ ਚੰਗੀ ਤਰ੍ਹਾਂ ਉਹਦਾ ਵਿੱਚੋਂ ਘਾਹ ਡੀਲਾ ਪੁੱਟ ਕੇ ਸਾਈਡ ਤੇ ਕੱਢ ਕੇ ਜਦੋਂ ਘਾਹ ਸੁੱਕ ਜਾਂਦਾ, ਪਹਿਲਾਂ ਸੁੱਕਾ ਹਲ ਫੇਰ ਦਿੰਦੇ ਨੇ ਨਾ ਖੇਤ ਵਿੱਚ, ਘਾਹ ਜਦੋਂ ਸੁੱਕ ਜਾਂਦਾ ਫਿਰ ਉਹਨੂੰ ਚੰਗੀ ਤਰ੍ਹਾਂ ਵਾਹ ਕੇ ਸੁਧਾਰ ਕੇ ਫਿਰ ਉਹਦੇ ਚ ਬੀਜ ਬੀਜਿਆ ਜਾਂਦਾ, ਫਿਰ ਉੱਗਦਾ। ਕਹਿੰਦੇ ਇਸੇ ਤਰ੍ਹਾਂ ਜਿਹੜੇ ਚਾਰ ਸਾਧਨ ਨੇ ਨਾ, ਜਿਹੜੇ ਇੱਕ ਸਿੱਖ ਚ ਹੋਣੇ ਚਾਹੀਦੇ ਨੇ, ਇਹ ਖੇਤ ਨੂੰ ਸੁਧਾਰਨ ਵਾਂਗੂ ਨੇ। ਜਿਵੇਂ ਜ਼ਮੀਨ ਨੂੰ ਸੁਧਾਰ ਕੇ ਉਹਦੇ ਵਿੱਚੋਂ ਫਸਲ ਉਗਾਈ ਦੀ ਹੈ, ਪੈਦਾ ਕਰੀ ਦੀ ਹੈ।
ਇੱਕ ਵੈਰਾਗ ਰਹਿਮਾਨ
ਸਾਧਨ ਹੈ ਵੈਰਾਗ। ਚਾਰ ਸਾਧਨਾਂ ਦੀ ਕਥਾ ਚੱਲਣ ਲੱਗੀ, ਪਹਿਲਾ ਸਾਧਨ ਹੈ ਵੈਰਾਗ। ਕਹਿੰਦੇ ਸਭ ਤੋਂ ਪਹਿਲਾਂ ਸਿੱਖ ਦੇ ਹਿਰਦੇ ਚ ਵੈਰਾਗ ਹੋਣਾ ਚਾਹੀਦਾ। ਵੈਰਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੀ ਸਾਰੀ ਬਾਣੀ ਵੈਰਾਗ ਹੀ ਵੈਰਾਗ ਦੱਸਦੀ ਹੈ। ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਕੱਟ ਜਿਉ ਪਾਨੀ। ਉਧਰ ਮੁੰਡੇ ਦਾ ਵਿਆਹ ਹੁੰਦਾ, ਵਿਆਹ ਦਾ ਖੰਡ ਪਾਠ ਸਾਹਿਬ ਰੱਖਿਆ ਹੁੰਦਾ, ਭੋਗ ਪਾਇਆ ਜਾ ਰਿਹਾ ਹੁੰਦਾ, ਖੁਸ਼ੀ ਦਾ ਸਮਾਗਮ ਹੈ ਤੇ ਸਲੋਕ ਪੜੇ ਜਾ ਰਹੇ ਹੁੰਦੇ ਨੇ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਕਿਤੇ ਹੀ ਸ਼ਬਦ ਬਾਅਦ ਚ ਰਾਗੀ ਸਿੰਘ ਕੀਰਤਨ ਵਿਚ ਪੜਦੇ ਤੇ ਪਰਿਵਾਰ ਵਾਲੇ ਅੱਗ ਭੰਬੂੜਾ ਹੋ ਜਾਣਗੇ, ਬਈ ਸਾਡਾ ਵਿਆਹ ਦਾ ਪ੍ਰੋਗਰਾਮ ਤੇ ਤੂੰ ਮ੍ਰਿਤਕ ਦੇ ਸ਼ਬਦ ਪੜੀ ਜਾਂਦਾ। ਉਹ ਸਲੋਕ ਵੀ ਤਾਂ ਪੜੇ ਗਏ ਸੀ, ਕਹਿਣ ਤੋਂ ਭਾਵ ਕਿ ਉੱਥੇ ਵੀ ਸਤਿਗੁਰੂ ਕਹਿੰਦੇ ਸਿੱਖ ਅੰਦਰ ਵੈਰਾਗ ਹੋਣਾ ਚਾਹੀਦਾ, ਹਰ ਵੇਲੇ ਵੈਰਾਗ। ਵੈਰਾਗ ਦੀ ਅਵਸਥਾ ਗੁਰਸਿੱਖ ਦੇ ਜੀਵਨ ਚ ਹੋਣੀ ਚਾਹੀਦੀ। ਪਹਿਲਾ ਜਿਹੜਾ ਸਾਧਨ ਹੈ ਨਾ, ਚਾਰ ਸਾਧਨਾਂ ਦੇ ਸੰਪੰਨ ਹੋਵੇ ਸਿੱਖ, ਸਿੱਖ ਵਿਚ ਪਹਿਲਾ ਸਾਧਨ ਵੈਰਾਗ ਦਾ। ਵੈਰਾਗ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਦੱਸਦੇ ਨੇ,
ਵਿਸ਼ਟਾ ਕਾਗ ਸੁਰਗ ਸੁਖ ਤੈਤੇ।
ਇਸ ਲੋਕ ਤੋਂ ਲੈ ਕੇ ਕੱਲਿਆ ਦੁਨੀਆਂ ਦੇ ਪਦਾਰਥਾਂ ਪ੍ਰਤੀ ਨਹੀਂ, ਪਰ ਲੋਕ ਤੱਕ ਸਵਰਗ ਤੱਕ ਦੇ ਜਿਹੜੇ ਸੁੱਖ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਜਾਣਨਾ ਜਾਣਨਾ ਜਿਵੇਂ ਕਾਂ ਦੀ ਵਿੱਠ ਹੁੰਦੀ ਹੈ, ਕਾਂ ਦੀ ਵਿਸਤਾ ਉਹਦੇ ਤੁਲ ਸਮਝਣਾ, ਇੰਨਾ ਵੈਰਾਗ ਹੋਣਾ ਚਾਹੀਦਾ। ਬ੍ਰਹਮ ਲੋਕ ਤੱਕ ਭੋਗ ਜਿਤ ਕਾਕ ਵਿਸ਼ਟ ਸਮਝਾਨ, ਏਦਾਂ ਦਾ ਵੈਰਾਗ। ਅਸੀਂ ਤਾਂ ਦੋ ਸੰਸਾਰ ਦੀਆਂ ਵਸਤੂਆਂ ਵੇਖ ਕੇ ਮਨ ਦੇ ਵਿਚ ਲੰਪਟ ਬਿਰਤੀ ਆ ਜਾਂਦੀ ਹੈ, ਇੱਥੇ ਤਾਂ ਵੈਰਾਗ ਇੰਨਾ ਹੋਣਾ ਚਾਹੀਦਾ ਵੀ ਸਵਰਗ ਦੇ ਸੁੱਖ ਵੀ ਹੋਣ ਸਾਹਮਣੇ, ਉਨ੍ਹਾਂ ਨੂੰ ਵੀ ਵੇਖ ਕੇ ਮਨ ਚ ਏਦਾਂ ਸਮਝੇ ਵੀ ਇਹ ਤੇ ਕਾਂ ਦੀ ਵਿੱਠ ਵਾਂਗੂ ਨੇ, ਗੰਦੇ ਨੇ, ਵਿਸਤਾ ਦੇ ਸਮਾਨ ਨੇ, ਏਦਾਂ ਦਾ ਵੈਰਾਗ।
ਲੋਕ ਪਰਲੋਕ ਵਿਸ਼ੇ ਸੁਖ ਜੇਤੇ, ਬਮਨ ਸਮਾਨ ਨਾ ਭਾਵੈ ਤੇਤੇ।
ਲੋਕ ਤੇ ਪਰਲੋਕ ਦੇ ਜਿਤਨੇ ਸੁਖ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਸਮਝਣਾ ਜਿਵੇਂ ਕਿਸੇ ਨੂੰ ਉਲਟੀ ਕੀਤੀ ਹੋਵੇ, ਉਹਦੇ ਵੱਲ ਵੇਖਣ ਨੂੰ ਚਿੱਤ ਨਹੀਂ ਨਾ ਕਰਦਾ ਉਲਟੀ ਵੱਲ, ਉਲਟੀ ਕਿਤਨੀ ਗੰਦੀ ਹੁੰਦੀ ਹੈ, ਉਹਨੂੰ ਵੇਖਣ ਨੂੰ ਚਿੱਤ ਨਹੀਂ ਕਰਦਾ। ਕਹਿੰਦੇ ਲੋਕ ਤੇ ਪਰਲੋਕ ਦੇ ਸੁੱਖਾਂ ਨੂੰ ਉਲਟੀ ਦੇ ਸਮਾਨ ਜਾਣੇ, ਇੰਨਾ ਵੈਰਾਗ, ਇਤਨਾ ਹਿਰਦੇ ਚ ਵੈਰਾਗ, ਕਿਉਂਕਿ ਜਦੋਂ ਵੈਰਾਗ ਹੋਵੇਗਾ ਉਦੋਂ ਲੰਪਟ ਬਿਰਤੀ ਨਹੀਂ ਹੋਵੇਗੀ, ਤੇ ਜੇ ਲੰਪਟ ਬਿਰਤੀ ਨਹੀਂ ਹੋਵੇਗੀ ਉਹਨਾਂ ਤੁਸੀਂ ਵੈਰਾਗ ਨਾਲ ਹੀ ਭਗਤੀ ਕਰ ਸਕਦੇ ਹੋ, ਵੈਰਾਗ ਤੋਂ ਬਿਨਾਂ ਭਗਤੀ ਨਹੀਂ ਉਪਜਦੀ ਗੁਰੂ ਖਾਲਸਾ ਜੀ। ਵੈਰਾਗ ਭਗਤੀ ਵਾਸਤੇ ਜ਼ਰੂਰੀ ਅੰਗ ਹੈ, ਜੇ ਵੈਰਾਗ ਹੋਵੇਗਾ ਤੇ ਸਿਮਰਨ ਹੁੰਦਾ ਹੈ। ਮਨ ਵੈਰਾਗ ਭਇਆ ਦਰਸ਼ਨ ਦੇਖਣਾ ਕਾ, ਦਰਸ਼ਨ ਦੇਖਣ ਦਾ ਚਾਉ ਤਾਂ ਜਾਗੇਗਾ ਜੇ ਹਿਰਦੇ ਚ ਵੈਰਾਗ ਹੋਵੇਗਾ। ਮਨ ਵੈਰਾਗੈ ਗੀ ਖੋਜਤੀ ਦਰਸਾਰ, ਜੇ ਮਨ ਚ ਵੈਰਾਗ ਹੋਵੇਗਾ ਤੇ ਪ੍ਰਮਾਤਮਾ ਦੇ ਦਰਸ਼ਨਾਂ ਦੀ ਸਿੱਖ ਜਾਗੇਗੀ। ਕਿੰਨਾ ਵੈਰਾਗ ਹੋਵੇਗਾ ਮਹਾਰਾਜ ਭਗਤ ਫਰੀਦ ਜੀ ਦੇ ਹਿਰਦੇ ਚ, ਕਿਤਨਾ ਵੈਰਾਗ, ਜਿੱਥੇ ਉਹ ਕਹਿੰਦੇ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ, ਅਜੋ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ, ਕਾਗਾ ਕਰੰਗ ਢੋਲਿਆ ਸਗਲਾ ਖਾਇਆ ਮਾਸ, ਇਹ ਦੋਇਨਾ ਨਾ ਮਤ ਛੂਹੋ ਫਿਰ ਦੇਖਣ ਕੀ ਆਸ। ਕਿਤਨਾ ਵੈਰਾਗ ਹੈ, ਇਹ ਅੱਖਾਂ ਨਾ ਛੂਈ, ਇਹ ਕਾਗਾ ਇਹਨਾਂ ਨਾਲ ਮੈਂ ਆਪਣੇ ਮਾਲਕ ਦੇ ਦੀਦਾਰ ਕਰਨੇ ਹਨ, ਆਪਣੇ ਫਿਰ ਦੇ ਦਰਸ਼ਨ ਕਰਨੇ ਹਨ। ਕਿਤਨਾ ਭਾਰੀ ਵੈਰਾਗ ਸਤਿਗੁਰਾਂ ਦੀ ਪਾਵਨ ਬਾਣੀ ਵਿਚ, ਇਹ ਵੈਰਾਗ ਹੋਵੇਗਾ ਤੇ ਭਗਤੀ ਹੋਵੇਗੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਇਤਨਾ ਵੈਰਾਗੀ ਸੀ, ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਤਵਾਰੀਖ ਗੁਰੂ ਖਾਲਸਾ ਵਿਚ, ਕਹਿੰਦੇ ਜਦੋਂ ਮਹਾਰਾਜ ਜੀ ਬਾਲ ਅਵਸਥਾ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਚਰਦੇ ਸੀ ਨੌਵੇਂ ਪਾਤਸ਼ਾਹ, ਕਈ ਕਈ ਦਿਨ ਘਰੋਂ ਅਲੋਪ ਹੋ ਜਾਂਦੇ ਸੀ, ਸਿੱਖਾਂ ਨੇ ਲੱਭਦੇ ਰਹਿਣਾ, ਤੇ ਕਹਿੰਦੇ ਕਿਸੇ ਖੇਤ ਵਿਚ, ਕਿਸੇ ਚਰੀ ਦੇ ਗੰਨੇ ਦੇ ਖੇਤ ਵਿਚ ਬੈਠੇ ਹੋਣਾ, ਉਥੋਂ 5-6 ਦਿਨਾਂ ਬਾਅਦ ਜਾ ਕੇ ਕਿਤੇ ਲੱਭਣਾ, ਤੇ ਜਦੋਂ ਲੱਭਣਾ ਤੇ ਨੌਵੇਂ ਪਾਤਸ਼ਾਹ ਦੀਆਂ ਅੱਖਾਂ ਜਲ ਨਾਲ ਭਰੀਆਂ ਰਹਿੰਦੀਆਂ ਸਨ। ਕਹਿੰਦੇ ਇਨ੍ਹਾਂ ਨੇਤਰਾਂ ਚੋਂ ਨੀਰ ਵਹਿੰਦਾ ਸੀ ਕਿ ਅੱਖਾਂ ਦੇ ਕੋਨੇ ਵੀ ਕਈ ਵਾਰੀ ਗਲ ਜਾਂਦੇ ਸੀ ਉਹਨਾਂ ਅੱਖਾਂ ਦੇ ਪਾਣੀ ਦੇ ਨਾਲ, ਇੰਨਾ ਵੈਰਾਗ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਸਾਧਨਾ ਚ ਬੈਠਦੇ ਸੀ, ਨੇਤਰਾਂ ਚੋਂ ਵੈਰਾਗ ਕਰਕੇ ਇਤਨਾ ਨੀਰ ਵਗਦਾ ਸੀ ਕਿ ਛੰਨਾ ਭਰ ਜਾਏ ਥੱਲੇ, ਛੰਨਾ ਛੰਨੇ ਹੁੰਦੇ ਸੀ ਨਾ ਪਹਿਲਾਂ, ਉਹ ਛੰਨਾ ਭਰ ਜਾਵੇ ਨੇਤਰਾਂ ਦੇ ਜਲ ਨਾਲ, ਇਨ੍ਹਾਂ ਨੇਤਰਾਂ ਵਿਚੋਂ। ਮਹਾਰਾਜ ਜੀ ਦੇ ਤੇ ਆਪਣੇ ਬਚਨ ਨੇ, ਮਹਾਰਾਜ ਗਰੀਬਨ ਵਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ, ਕਹਿੰਦੇ ਮੋਹੇ ਨੀਰ ਵਹੇ ਵਹਿ ਚੱਲੇ ਜੀਓ, ਇਹ ਵੈਰਾਗ ਦੀ ਅਵਸਥਾ। ਵੈਰਾਗ ਹੋਵੇਗਾ ਤਾਂ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ। ਇਸ ਕਰਕੇ ਸਿੱਖ ਵਿਚ ਕਿਤਨਾ ਵੈਰਾਗ ਹੋਣਾ ਚਾਹੀਦਾ, ਲੋਕ ਪਰਲੋਕ ਦੇ ਜਿਤਨੇ ਵਿਸ਼ੇ ਸੁੱਖ ਨੇ ਉਨ੍ਹਾਂ ਵਿਸ਼ੇ ਸੁੱਖਾਂ ਨੂੰ ਕਿਸੇ ਮਨੁੱਖ ਦੀ ਉਲਟੀ ਦੇ ਸਮਾਨ ਸਮਝਣਾ। ਵਮਨ ਕਹਿੰਦੇ ਨੇ ਉਲਟੀ ਨੂੰ, ਵਮਨ ਦੇ ਸਮਾਨ ਉਲਟੀ ਦੇ ਸਮਾਨ ਕਰਕੇ ਜਾਣਨਾ।
ਮਿਥਿਆ ਕੋ ਫੁਰੈ ਵਿਚਾਰ, ਸਾਧਨ ਦੁਤੀਆ ਵਿਵੇਕ ਉਚਾ।
ਇਹ ਹੈ ਵੈਰਾਗ ਜੋ ਪਹਿਲਾ ਸਾਧਨ ਦੱਸਿਆ, ਤੇ ਦੂਸਰਾ ਸਾਧਨ ਹੈ ਵਿਵੇਕ। ਵਿਵੇਕ ਕੀ ਹੈ? ਤੱਤ ਤੇ ਮਿਥਿਆ ਦੀ ਵਿਚਾਰ ਹੋ ਜਾਣੀ, ਸੱਚ ਤੇ ਝੂਠ ਦਾ ਨਿਰਣਾ ਹੋ ਜਾਣਾ, ਵੀ ਇਹ ਸੱਚ ਹੈ ਇਹ ਝੂਠ ਹੈ। ਵਿਵੇਕ ਇਹਨੂੰ ਕਹਿੰਦੇ ਨੇ। ਵਿਵੇਕ ਦੂਸਰਾ ਗੁਣ ਸਿੱਖ ਵਿਚ ਵਿਵੇਕ ਹੋਣਾ ਚਾਹੀਦਾ। ਖਾਲਸੇ ਦੇ ਖਾਣ ਵਿਚ ਵੀ ਵਿਵੇਕ ਹੈ, ਕਈ ਸਿੰਘ ਵਿਵੇਕ ਰੱਖਦੇ ਵੀ ਨੇ ਖਾਣੇ ਪੀਣੇ ਦਾ, ਵਿਵੇਕ ਦਾ ਪਹਿਰਾ ਵੀ ਰੱਖਦੇ ਨੇ, ਉਹ ਵੀ ਇੱਕ ਵਿਵੇਕ ਹੈ। ਇੱਕ ਇਹ ਵਿਵੇਕ ਅੰਦਰ ਦਾ ਵਿਵੇਕ ਹੈ, ਜਿੱਥੇ ਸੱਤ ਤੇ ਅਸੱਤ ਦਾ ਨਿਰਣਾ ਹੋ ਜੇ ਕਿ ਇਹ ਸੱਚ ਹੈ ਇਹ ਝੂਠ ਹੈ, ਇਹਦਾ ਨਿਰਣਾ ਕਰ ਲੈਣਾ, ਇਹ ਦੂਸਰਾ ਸਾਧਨ ਹੈ, ਇਹਨੂੰ ਵਿਵੇਕ ਕਹਿੰਦੇ ਹਨ।
ਰੂਪ ਜਥਾਰ ਤੇ ਆਤਮ ਜਾਣੈ ਸਦਾ ਸੱਤ ਹੈ ਤਤ ਪਛਾਣੈ।
ਯਥਾਰਥ ਰੂਪ ਨੂੰ, ਆਤਮਾ ਦੇ ਸਵਰੂਪ ਨੂੰ ਯਥਾਰਥ ਜਾਣ ਲਈ ਵੀ ਆਤਮਾ ਹੀ ਸੱਤ ਹੈ, ਬਾਕੀ ਜੋ ਕੁਝ ਵੀ ਹੈ ਝੂਠ ਹੈ, ਸਭ ਕੁਝ ਨਾਸ਼ਵਾਨ ਹੈ।
ਸੱਚ ਝੂਠ ਹੈ ਇੱਕ ਹੀ ਵਿਖੈ ਮਿਥਿਆ ਨਾਮ ਇਸੀ ਕੋ ਲਕੈ।
ਸੱਚ ਵੀ ਤੇ ਝੂਠ ਵੀ ਇੱਕੋ ਵਿਚ ਹੈ, ਬ੍ਰਹਮ ਵਿਚ ਹੀ ਸੱਚ ਹੈ, ਉਹਦੇ ਵਿਚ ਹੀ ਝੂਠ ਵੀ ਉਹਦੇ ਵਿਚ ਹੀ ਮਿਲਿਆ ਹੋਇਆ ਨਾ, ਇਸ ਕਰਕੇ ਉਹ ਝੂਠ ਵੀ ਸਾਨੂੰ ਸੱਚ ਹੀ ਨਜ਼ਰ ਆਉਂਦਾ, ਕਿਉਂਕਿ ਉਹਦੇ ਵਿਚ ਵੀ ਬ੍ਰਹਮ ਦੀ ਅੰਸ਼ ਨਜ਼ਰ ਹੈ ਨਾ, ਝੂਠ ਵਿਚ ਵੀ ਬ੍ਰਹਮ ਦੀ ਸੱਤਾ ਹੈ ਉਹਦੇ ਵਿਚ ਹੀ ਹੈ, ਇਸ ਕਰਕੇ ਉਹ ਝੂਠ ਵੀ ਸਾਨੂੰ ਸੱਚ ਹੀ ਨਜ਼ਰ ਆਉਂਦਾ ਹੈ।
ਜਬ ਅਧਿਸ਼ਟਾਨ ਸੱਚ ਕਰ ਜਾਣਾ ਜਿਸ ਮੈਂ ਕਲਪਤ ਝੂਠ ਪਛਾਣਾ।
ਜਦੋਂ ਅਧਿਸ਼ਟਾਨ ਨੂੰ ਸੱਚ ਕਰਕੇ ਸਮਝ ਲੈਣਾ ਕਿ ਜਿਹੜਾ ਇਹਨਾਂ ਦਾ ਆਸਰਾ ਰੂਪ ਹੈ ਉਹੀ ਸੱਚ ਹੈ, ਕਹਿੰਦੇ ਫਿਰ ਇਹ ਜਿਹੜਾ ਝੂਠ ਹੈ ਉਸ ਪਰਮਾਤਮਾ ਵਿਚ ਕਲਪਤ ਰੂਪ ਕਰਕੇ ਨਜ਼ਰ ਆਉਂਦਾ ਹੈ।
ਰਜੂ ਮੈਂ ਸਰਪ ਸਾਇਸੀਪ ਮੈਂ ਰੂਪਾ।
ਕਹਿੰਦੇ ਜਿਵੇਂ ਰੱਸੀ ਚ ਸੱਪ ਨਜ਼ਰ ਆਉਂਦਾ ਤੇ ਜਿਵੇਂ ਕਿਸੇ ਸਿੱਪੀ ਵਿਚ ਚਾਂਦੀ ਨਜ਼ਰ ਆਉਂਦੀ ਹੈ, ਉਹ ਕਲਪਤ ਹੀ ਹੈ ਨਾ, ਹੁਣ ਰੱਸੀ ਸੱਪ ਤਾਂ ਨਹੀਂ ਪਰ ਨਜ਼ਰ ਆ ਰਹੀ ਹੈ। ਇਦਾਂ ਪਰਮਾਤਮਾ ਵਿਚ ਝੂਠ ਸਾਨੂੰ ਸੱਚ ਹੀ ਨਜ਼ਰ ਆਉਂਦਾ ਪਰ ਅਸਲ ਵਿਚ ਇਹ ਸੱਚ ਨਹੀਂ ਹੈ।
ਅਨਰੂਪਾ
ਸੋਨੇ ਦੇ ਗਹਿਣਿਆਂ ਵਿਚ ਗਹਿਣੇ ਸੋਨਾ ਵੱਖਰਾ ਵੱਖਰਾ ਨਜ਼ਰ ਆਉਂਦਾ, ਇਹ ਕੜਾ ਇਹ ਕੰਗਣ ਹੈ, ਪਰ ਉਹ ਹੈ ਤਾਂ ਸਾਰਾ ਸੋਨਾ ਰੂਪ ਹੀ ਨਾ, ਉਹ ਜਿਹੜੇ ਗਹਿਣੇ ਨੇ ਉਹ ਤਾਂ ਕਲਪਤ ਰੂਪ ਹੀ ਹਨ।
ਸਿਮ ਆਤਮ ਸਤ ਰੂਪ ਮਜਾਰਾ,
ਜਿਹੜੀ ਆਤਮਾ ਹੈ ਉਹ ਸਤ ਰੂਪ ਹੈ।
ਦੇ ਆਦਿਕ ਪਰਪੰਚ ਪਸਾਰਾ,
ਸਾਡੀ ਦੇ ਆਦਿਕ ਦਾ ਪਰਪੰਚ ਦਾ ਪਸਾਰਾ ਹੈ।
ਸਿਮ ਸਤ ਮਿਥਿਆ ਕਰਨ ਵਿਚਾਰ,
ਆਤਮਾ ਵਿਚ ਸਾਨੂੰ ਨਜ਼ਰ ਆ ਰਹੇ ਨੇ, ਆਤਮਾ ਸੱਤ ਹੈ ਉਹਦੇ ਚ ਨਜ਼ਰ ਆਉਣ ਕਰਕੇ ਸਾਨੂੰ ਇਹ ਦੇ ਆਦਿਕ ਵੀ ਸੱਤ ਨਜ਼ਰ ਆਉਂਦੇ ਨੇ ਪਰ ਇਹ ਸੱਤ ਨਹੀਂ ਹੈ। ਕਹਿੰਦੇ ਏਦਾਂ ਦੀ ਵਿਚਾਰ ਕਰਨੀ, ਏਦਾਂ ਦੀ ਮਨ ਦੇ ਵਿਚ ਵਿਵੇਕ ਦੀ ਬਿਰਤੀ ਕਰਨੀ।
ਸਾਧਨ ਦੁਤੀਆ ਵਿਵੇਕ ਵਿਚਾਰ,
ਖਾਲਸਾ ਜੀ ਇਹਨੂੰ ਵਿਵੇਕ ਕਹਿੰਦੇ ਹਨ, ਇਹ ਦੂਜਾ ਸਾਧਨ ਹੈ। ਅੱਗੇ ਤੀਜਾ ਸਾਧਨ ਹੈ ਖੱਟ ਸੰਪਤੀ, ਤੇ ਚੌਥਾ ਹੈ ਮਮੋਕਸ਼ੂ ਹੋਣਾ। ਉਹ ਜਿਹੜੇ ਦੋ ਸਾਧਨ ਨੇ ਸਮਾਜ ਜਾਗਤ ਨੇ ਦਿੰਦਾ, ਕੱਲ ਦੀ ਕਥਾ ਚ ਵਿਚਾਰਾਂਗੇ।